सत वंदनियन कुमार सर्व कला समर्थ डोलन ते राखो प्रभु नानक दे कर हथ। हिरत हिरत प्रभ आया परिया तो शरणाए नानक की प्रभ बेनती अपनी भगती लाए। तेरी कीमत किने ना पाई तेरे गुण बोले शेख कुणी अंत न पाए अघो गयो न जाए उग्र सर्व रहो समाए। जे काटी सिलक दयाल प्रभ सही जन लगे भगते हर गुरु नानक जिन परस्यो ते तूत सदमुक्ते। तेरी कीमत किने न पाई तेरे गुण बोते मान का किने न ਸਤਨਾਮ ਸ੍ਰੀ ਵਾਹਿਗੁਰੂ। ਕਾਰੋਬਾਰ ਸੰਕੋਚਦੇ ਹੋਏ ਆ ਗੁਰੂ ਨਾਨਕ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਇਸ ਪਵਿੱਤਰ ਦਿਹਾੜੇ ਪੂਰਨਮਾਸ਼ੀ ਤੇ ਗੁਰੂ ਮਹਾਰਾਜ ਦੇ ਜਸ ਨੂੰ ਵਿਚਾਰਨ ਵਾਸਤੇ, ਉਨ੍ਹਾਂ ਦੇ ਸਿਧਾਂਤਾਂ ਨੂੰ ਵਿਚਾਰਨ ਵਾਸਤੇ ਆਪਾਂ ਸਾਰੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਸ਼ਸ਼ੋਭਿਤ ਹੋਏ ਬੈਠੇ। ਚਿੱਤ ਵਿਰਤੀਆਂ ਨੂੰ ਇਕਾਗਰ ਕਰੋ, ਜੋ ਵੀ ਬਚਨ ਆਪਾਂ ਵਿਚਾਰ ਕਰਨੀ ਹੈ ਉਹਨੂੰ ਸਮਝ ਕੇ ਹਿਰਦੇ ਚ ਧਾਰਨ ਕਰੋ, ਫੇਰ ਗੁਰਪੁਰਬ ਮਨਾਇਆ ਹੋਇਆ ਸਫਲ ਹੋਇਆ ਕਰਦਾ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਤਿੰਨ ਯੁੱਗ ਲੰਘ ਚੁੱਕੇ ਸਨ। ਸਤਯੁਗ ਦੇ ਵਿੱਚ ਸੱਤ ਦਾ ਜੀਵਨ ਸੀ, ਸੱਤ ਦੀ ਵਿਚਾਰ ਸੀ, ਸੱਤੇ ਬੋਲਦੇ ਸੀ। ਤ੍ਰੇਤੇ ਦੇ ਅੰਦਰ ਯੱਗ ਕਰਨੇ ਸ਼ੁਰੂ ਕਰ ਦਿੱਤੇ, ਗਰੀਬ ਗੁਰਮਿਆਂ ਨੂੰ ਪ੍ਰਸ਼ਾਦੇ ਛਕਾਉਣੇ, ਜੱਗ ਕਰਕੇ ਵਿਧੀ ਪੂਰਵਕ ਜੱਗ ਕਰਨੇ, ਹੋਮ ਕਰਨੇ, ਮੌਸਮ ਸ਼ੁੱਧ ਰੱਖਣ ਦਾ ਯਤਨ ਕਰਨਾ, ਇਨਵਾਇਰਮੈਂਟਸ ਦੇ ਵਿੱਚ ਕੋਈ ਗਲਤ ਗੱਲ ਹੋਣ ਨਾ ਦੇਣੀ। ਸੋ ਸੋਹਣੇ ਬਾਰਿਸ਼ਾਂ ਹੋਣੀਆਂ, ਸੋਹਣੇ ਜੰਗਲ ਸੀ, ਚੰਗੇ ਲੋਕ ਸੁਖੀ ਵੱਸਦੇ ਸੀ, ਥੋੜਾ ਕਿਰਿਆ ਕਰਮ ਕਰਕੇ ਮਨ ਸ਼ਾਂਤ ਰਹਿੰਦਾ ਸੀ। ਦੁਆਪਰ ਯੁੱਗ ਦੇ ਅੰਦਰ ਪੂਜਾ ਦਾ ਯੁੱਗ ਆ ਗਿਆ, ਅਨੇਕ ਕਿਸਮ ਦੀ ਪੂਜਾ ਪ੍ਰਚਲਿਤ ਹੋ ਗਈ, ਬੇਅੰਤ ਦੇਵਤਿਆਂ ਦੀ ਪੂਜਾ, ਪਿੱਤਰਾਂ ਦੀ ਪੂਜਾ, ਹੋਰ ਅਨੇਕਾਂ ਕਿਸਮ ਦੀਆਂ ਪੂਜਾ। ਲੇਕਿਨ ਲੋਕ ਅਜੇ ਵੀ ਸਿੱਧੇ ਸਵਾਦੇ ਸਨ, ਜਗਤ ਵਿੱਚ ਸ਼ਾਂਤੀ ਸੀ। ਰਾਜਾ ਜੋ ਸੀ ਉਹ ਨਿਆਂ ਕਰਦਾ ਸੀ, ਪਰਜਾ ਪਾਲਕ ਸੀ। ਜਨ ਸਮੂਹ ਦੇ ਅੰਦਰ ਕੁਛ ਗਿਆਨ ਦੀ ਅੰਸ਼ ਸੀ, ਹਨੇਰਾ ਨਹੀਂ ਸੀ। ਪਰ ਕਲਯੁਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਗਤ ਗੁਰੂ ਨਹੀਂ ਸੀ ਕੋਈ ਵੀ ਆਇਆ। ਬੜੇ ਬੜੇ ਮਹਾਂਪੁਰਸ਼ ਆਏ, ਉਹਨਾਂ ਨੇ ਆਪਣੇ ਆ ਕੇ ਇੱਥੇ ਰਾਹ ਚਲਾਏ। ਕੁਝ ਅਵਤਾਰ ਆਏ, ਸ੍ਰੀ ਰਾਮ ਚੰਦਰ ਜੀ ਆਏ, ਉਹਨਾਂ ਦਾ ਨਿਮਿਤ ਅਵਤਾਰ ਸੀ। ਨਿਮਿਤ ਅਵਤਾਰ ਜੋ ਹੋਇਆ ਕਰਦਾ ਹੈ ਉਹ ਖਾਸ ਗੱਲ ਵਾਸਤੇ ਹੋਇਆ ਕਰਦਾ। ਰਾਵਣ ਤੇ ਉਸ ਤਰ੍ਹਾਂ ਦੇ ਹੋਰ ਲੋਕਾਂ ਨੂੰ ਯੁੱਧ ਦੇ ਵਿੱਚ ਸ਼ਿੰਗਾਰ ਕਰਨਾ ਕੇਵਲ ਹੀ ਮਨੋਰਥ ਸੀ ਉਹਨਾਂ ਦਾ, ਤੇ ਦੂਸਰਾ ਉਹਨਾਂ ਨੇ ਜੀਵਨ ਜਿਉਂ ਕੇ ਦੱਸਿਆ ਸੀ ਕਿ ਕਿਵੇਂ ਨੇਕ ਪੁੱਤਰ ਹੁੰਦੇ ਨੇ, ਕਿਵੇਂ ਨੇਕ ਭਰਾ ਹੁੰਦੇ ਨੇ, ਕਿਵੇਂ ਨੇਕ ਪਤੀ ਹੁੰਦੇ ਨੇ, ਕਿਸ ਤਰ੍ਹਾਂ ਦੇ ਨਾਲ ਨੇਕ ਰਾਜਾ ਹੁੰਦਾ। ਕ੍ਰਿਸ਼ਨ ਮਹਾਰਾਜ ਦਾ ਜੋ ਅਵਤਾਰ ਸੀ ਉਹ ਵੀ ਅਵਤਾਰ ਜੋ ਦੁਰਯੋਧਨ ਵਗੈਰਾ ਬਹੁਤ ਵੱਡੇ ਰਾਜਿਆਂ ਦਾ ਸਮੂਹ ਭ੍ਰਿਸ਼ਟ ਹੋ ਗਿਆ ਸੀ, ਕਲਯੁਗ ਦੇ ਕੰਢੇ ਆ ਗਏ ਸਨ, ਤਾਕਤਾਂ ਬਹੁਤੀਆਂ ਫੈਲ ਗਈਆਂ ਸੀ, ਹਥਿਆਰ ਬੇਅੰਤ ਵਧ ਗਏ ਸੀ। ਐਟਮ ਬੰਬ ਹੁਣ ਦੀ ਆਜ਼ਾਦ ਹੈ, ਉਹਨਾਂ ਦਿਨਾਂ ਦੇ ਅੰਦਰ ਸਾਧਨਾ ਸਾਧ ਕੇ ਐਸੇ ਐਸੇ ਹਥਿਆਰ ਪ੍ਰਾਪਤ ਕੀਤੇ ਜਾਂਦੇ ਸਨ ਜਿਨ੍ਹਾਂ ਦੇ ਬਾਰੇ ਜੇ ਵਿਚਾਰ ਕਰੀਏ ਤਾਂ ਹੈਰਾਨ ਹੋ ਜਾਂਦਾ। ਸ੍ਰੀ ਰਾਮ ਚੰਦਰ ਜੀ ਵੇਲੇ ਇੱਕ ਰਾਮ ਬਾਣ ਹੋਇਆ ਕਰਦਾ ਸੀ। ਉਹ ਰਾਮ ਬਾਣ ਕੋਈ ਐਸਾ ਸ਼ਸਤਰ ਸੀ ਜੇ ਉਹ ਚੱਲ ਜਾਂਦਾ ਸੀ ਸਾਰੇ ਪਹਾੜਾਂ ਨੂੰ ਹਿਲਾ ਦਿੰਦਾ ਸੀ, ਸਮੁੰਦਰ ਉੱਛਲ ਜਾਂਦਾ ਸੀ, ਧਰਤੀ ਪਾਣੀ ਥੱਲੇ ਆ ਜਾਂਦੀ ਸੀ ਤੇ ਜਨਤਾ ਮਰ ਜਾਂਦੀ ਸੀ, ਐਸਾ ਖਤਰਨਾਕ ਹਥਿਆਰ ਸੀ। ਤੇ ਦੁਆਪਰ ਯੁੱਗ ਦੇ ਅੰਦਰ ਵੀ ਐਸੇ ਭਿਆਨਕ ਹਥਿਆਰ ਆ ਗਏ, ਤਪ ਤੇ ਤਪੱਸਿਆ ਦੇ ਨਾਲ ਉਹ ਪ੍ਰਾਪਤ ਹੋਇਆ ਕਰਦੇ ਸੀ। ਸਮਾਂ ਗਲਤ ਹੋ ਰਿਹਾ ਸੀ, ਹਥਿਆਰ ਅਨ ਅਧਿਕਾਰੀਆਂ ਦੇ ਹੱਥ ਵਿੱਚ ਬਹੁਤ ਹਾਨੀਕਾਰਕ ਸੀ, ਸੋ ਉਹਦਾ ਨਾਸ਼ ਕਰਨ ਵਾਸਤੇ ਕੌਤਕ ਰਚਿਆ ਤੇ ਮਹਾਂਭਾਰਤ ਦਾ ਬੜਾ ਭਾਰਾ ਯੁੱਧ ਹੋਇਆ, ਦੁਰਯੋਧਨ ਵਗੈਰਾ ਦੀ ਪਰਾਜੈ ਹੋਈ, ਹਾਰ ਹੋਈ। ਕ੍ਰਿਸ਼ਨ ਮਹਾਰਾਜ ਨੇ ਗੀਤਾ ਦਾ ਗਿਆਨ ਅਰਜਨ ਨੂੰ ਦਿੱਤਾ ਜੋ ਸਾਰੇ ਜਨ ਸਮੂਹ ਨੂੰ ਅੱਜ ਵੀ ਸ਼ਾਂਤੀ ਤੇ ਰਸਤਾ ਦਿਖਾਉਂਦਾ। ਮਹਾਤਮਾ ਬੁੱਧ ਆਏ, ਉਹਨਾਂ ਨੇ ਜੀਵਨ ਦੀ ਸੁਚਿਤਾ ਤੇ ਜ਼ੋਰ ਦਿੱਤਾ ਤੇ ਅੰਦਰਲੇ ਸਾਧਨ ਤੇ ਜ਼ੋਰ ਦਿੱਤਾ। ਥੋੜੀ ਦਿਨ 300 ਸਾਲ ਤੇ ਬਾਅਦ ਇਹ ਧਰਮ ਦੀ ਜੋ ਪਰਿਭਾਸ਼ਾ ਸੀ ਬਦਲ ਗਈ, ਅਰਥ ਦਾ ਅਨਰਥ ਕੱਢਣਾ ਸ਼ੁਰੂ ਕਰ ਦਿੱਤਾ। ਫਿਰਕੇ ਬਣਦੇ ਗਏ, ਗਾਹਾਂ ਹੀ ਗਾਹਾਂ ਵੰਡਾਂ ਹੁੰਦੀਆਂ ਗਈਆਂ। ਹੌਲੀ ਹੌਲੀ ਇਹ ਬਿਲਕੁਲ ਗਲਤ ਹੋ ਗਿਆ ਤੇ ਸ਼ੰਕਰਾਚਾਰੀਆ ਦੇ ਮੰਤਰਾਂ ਦੇ ਸਾਹਮਣੇ ਇਹ ਧਰਮ ਖੜ ਨਾ ਸਕਿਆ, ਹਿੰਦੁਸਤਾਨ ਤੋਂ ਬਾਹਰ ਚਲਿਆ ਗਿਆ। ਪਰ ਇਹ ਈਸ਼ਵਰਵਾਦੀ ਨਹੀਂ ਸੀ, ਵਾਹਿਗੁਰੂ ਨੂੰ ਨਹੀਂ ਸੀ ਮੰਨਦਾ, ਕੇਵਲ ਨੇਕੀ ਦੇ ਜ਼ੋਰ ਤੇ ਜੀਵਨ ਜਿਉਂ ਕੇ ਮਨੁੱਖ ਨੂੰ ਮਾਇਆ ਤੋਂ ਛਡਾਉਂਦਾ ਸੀ। ਕਰਮ ਫਿਲਾਸਫੀ ਇਹਦੇ ਵਿੱਚ ਵੱਧ ਗਈ ਸੀ, ਕਰਮਾਂ ਦਾ ਫਲ ਆਦਮੀ ਨੂੰ ਭੋਗਣਾ ਪੈਂਦਾ ਸੀ। ਸੋ ਇਸ ਤੋਂ ਬਾਅਦ ਈਸਾ ਜੀ ਆਏ, ਉਹਨਾਂ ਨੇ ਉਹਨਾਂ ਲੋਕਾਂ ਨੂੰ ਸਿੱਧੀਆਂ ਸਿੱਧੀਆਂ ਗੱਲਾਂ ਦੱਸ ਕੇ ਸਿੱਧੇ ਰਾਹ ਤੇ ਪਾਉਣ ਦਾ ਯਤਨ ਕਰਿਆ ਤੇ ਇੱਕ ਪਰਮੇਸ਼ਰ ਦਾ ਸੰਦੇਸ਼ਾ ਦਿੱਤਾ, ਜੋ ਪਰਮੇਸ਼ਰ ਤੀਸਰੇ ਤਬਕ ਦੇ ਵਿੱਚ ਰਹਿੰਦਾ ਸੀ। ਉਹ ਠੀਕ ਸੀ, ਸਰਗੁਣ ਦੀ ਉਪਾਸ਼ਨਾ ਦੱਸੀ, ਨੇਕੀ ਦਾ ਪ੍ਰਚਾਰ ਕੀਤਾ, ਗਰੀਬਾਂ ਦੀ ਮਦਦ ਕਰਨ ਦਾ ਪ੍ਰਚਾਰ ਕੀਤਾ। ਪਰ ਆਦਮੀ ਦੀ ਜਿਸ ਥਾਂ ਤੇ ਮੰਜ਼ਿਲ ਸੀ ਜਿੱਥੇ ਜਾ ਕੇ ਇਹ ਛੁੱਟ ਸਕਦਾ ਹੈ, ਉਸ ਦਾ ਉਹਦੇ ਵਿੱਚ ਜ਼ਿਕਰ ਨਹੀਂ ਸੀ। ਆਦਮੀ ਨੇਕ ਹੋ ਸਕਦਾ, ਵਿਸ਼ਤਾਂ ਜਾ ਸਕਦਾ, ਲੇਕਿਨ ਛੁਟਕਾਰਾ ਨਹੀਂ ਹੋ ਸਕਦਾ, ਮਾਇਆ ਦੇ ਮੰਡਲ ਨੂੰ ਕਰਾਸ ਨਹੀਂ ਕਰ ਸਕਦਾ। ਮਾਮੋ ਸਾਹਿਬ ਆਏ, ਉਹਨਾਂ ਨੇ ਆ ਕੇ ਆਪ ਉਹ ਬਹੁਤ ਚੰਗੇ ਸੀ, ਲੇਕਿਨ ਉਹਨਾਂ ਦੇ ਪਿੱਛੋਂ ਹੀ ਛੇਤੀ ਲੜਾਈਆਂ ਝਗੜੇ ਫਸਾਦ ਹੋਣੇ ਸ਼ੁਰੂ ਹੋ ਗਏ ਤੇ ਐਡੀ ਬੜੀ ਸ਼ਰ੍ਹਾਂ ਦੀ ਕੈਦ ਬੰਦੇ ਦੇ ਉੱਤੇ ਆ ਗਈ ਕਿ ਬੰਦਾ ਨਿਕਲ ਨਹੀਂ ਸਕਦਾ। ਆਪਣਾ ਧਰਮ ਚੰਗਾ ਤੇ ਦੂਸਰੇ ਸਾਰੇ ਮਾੜੇ, ਦੂਸਰਿਆਂ ਨੂੰ ਕਾਫਰ ਕਹਿਣਾ ਸ਼ੁਰੂ ਕਰ ਦਿੱਤਾ, ਦੂਸਰੇ ਦਾ ਮੰਦਰ ਸਹਿਮ ਨਾ ਕੀਤਾ, ਦੂਸਰੇ ਦੀ ਧਰਮ ਮਰਿਆਦਾ ਨੂੰ ਖਤਮ ਕਰ ਦਿੱਤਾ। ਕਾਫਰ ਨੂੰ ਮਾਰਨਾ ਸਵਾਬ ਹੋ ਗਿਆ, ਪੁੰਨ ਹੋ ਗਿਆ। ਇਧਰ ਹਿੰਦੁਸਤਾਨ ਭਾਰਤ ਵਰਸ਼ ਵਿਚ ਦੇਖਿਆ ਲੋਕ ਕਰਮਾਂ ਤੇ ਕਾਂਡਾਂ ਵਿਚ ਫਸ ਗਏ। ਗਿਆਨ ਦੀ ਬਾਤ ਜਾਂਦੀ ਰਹੀ, ਸ਼ਕਤੀਆਂ ਦਾ ਦੌਰ ਦੌਰਾ ਹੋ ਗਿਆ। ਯੋਗੀਆਂ ਵੱਲ ਦੇਖਿਆ, ਯੋਗੀਆਂ ਦੇ ਵਿਚ ਕੇਵਲ ਸ਼ਕਤੀਆਂ ਦਾ ਪ੍ਰਤਾਪ ਰਹਿ ਗਿਆ, ਗਿਆਨ ਨਾਮ ਦੀ ਚੀਜ਼ ਖਤਮ ਹੋ ਗਈ। ਬੜੇ ਬੜੇ ਮੱਠਾਂ ਚ ਦੇਖਿਆ ਪਖੰਡ ਪ੍ਰਵਿਰਤ ਨਜ਼ਰ ਆਇਆ। ਬੜੇ ਬੜੇ ਸੂਫੀਆਂ ਦੇ ਥਾਂ ਨੂੰ ਦੇਖਿਆ, ਉਹਨਾਂ ਦੇ ਵਿਚ ਵੀ ਪੋਲਿਊਸ਼ਨ ਆਈ ਨਜ਼ਰ ਆਈ। ਸੋ ਐਸੇ ਸਮੇਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਸੰਸਾਰ ਵਿਚ ਪ੍ਰਗਟ ਹੋਏ। ਜਿਸ ਵਕਤ ਆਪ ਨੇ ਆਪਣੀ ਬਾਣੀ ਦੇ ਰਾਹੀਂ ਲਿਖਿਆ ਕਿ ਐਸਾ ਹੋ ਗਿਆ ਸੰਸਾਰ, ਜੋ ਕਲਯੁਗ ਦੇ ਰਾਜੇ ਸੀ ਉਹ ਰਾਜੇ ਨਹੀਂ ਸੀ ਰਹੇ, ਪਰਜਾ ਪਾਲ ਕਿਸੇ ਨਹੀਂ ਸੀ ਰਹੇ, ਉਹ ਪਰਜਾ ਨੂੰ ਮਾਰਨ ਵਾਲੇ ਹੋ ਗਏ ਸੀ, ਤੇ ਜਿਹੜਾ ਕਾਨੂੰਨ ਸੀ ਹੱਥ ਵਿਚ ਉਹ ਕੈਂਚੀਆਂ ਵਰਗਾ ਸੀ, ਕਿਸੇ ਦੀ ਪਾਲਣਾ ਨਹੀਂ ਸੀ ਕਰਦਾ, ਉਹ ਕੈਂਚੀ ਮੰਗਣ ਕੱਟਦਾ ਹੀ ਜਾਂਦਾ ਸੀ। ਤੇ ਕਸਾਈ ਦਾ ਰੂਪ ਧਾਰ ਲਿਆ ਉਹਨਾਂ ਨੇ, ਕਲ ਕਾਤੀ ਰਾਜੇ ਕਸਾਈ। ਧਰਮ ਜੋ ਹੁੰਦਾ ਹੈ, 10 ਪਿੱਲਰ ਹੁੰਦੇ ਨੇ ਧਰਮ ਦੇ, ਦਸੇ ਹੀ ਟੈ ਕੇ ਢੇਰੀ ਹੋ ਗਏ ਤੇ ਧਰਮ ਬੇਸਹਾਰਾ ਹੋ ਕੇ ਮਹਾਰਾਜ ਕਹਿੰਦੇ ਫੰਘ ਲਾ ਕੇ ਉੱਡ ਗਿਆ। ਧਰਮ ਨਾਮ ਦੀ ਜੋ ਚੀਜ਼ ਸੀ ਸੰਸਾਰ ਚ ਕਿਤੇ ਨਜ਼ਰ ਨਾ ਆਵੇ, ਸਭ ਪਖੰਡ ਵਰਤ ਗਿਆ। ਕਲਕਾਤੀ ਰਾਜੇ ਕਸਾਈ ਧਰਮ ਭੰਗ ਕਰ ਉੱਡ ਰਿਹਾ, ਕੂੜ ਅਮਾਵਸ ਝੂਠ ਦਾ ਪਸਾਰਾ ਹੋ ਗਿਆ, ਗੱਲਾਂ ਬਾਤਾਂ ਚ ਦੁਨੀਆਂ ਰਹਿ ਗਈ, ਝਗੜੇ ਝਾਟੇ ਗਲ ਪੈ ਗਏ। ਕਹਿੰਦੇ ਕੂੜ ਅਮਾਵ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ, ਹੁਣ ਦਿਸਦਾ ਨਹੀਂ ਹੈ ਵੀ ਕਿਤੇ ਰੋਸ਼ਨੀ ਹੈ ਵੀ, ਹਮ ਪਕਪਾਲ ਵੀ ਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ। ਮਹਾਰਾਜ ਕਹਿੰਦੇ ਅਸੀਂ ਪਾਲਣ ਵਾਸਤੇ ਸਾਰੇ ਸੰਸਾਰ ਦਾ ਭਰਮਣ ਕਰਿਆ, ਪਰ ਕੀ ਦੇਖਦੇ ਹਾਂ, ਜਿੱਥੇ ਪ੍ਰਕਾਸ਼ ਹੋਣਾ ਸੀ ਉੱਥੇ ਹਨੇਰਾ ਹੀ ਹਨੇਰਾ, ਤੇ ਰਸਤਾ ਵੀ ਕੋਈ ਨਹੀਂ ਲੱਭਦਾ, ਕੋਈ ਰਾਹ ਨਹੀਂ ਦੇ ਰਹੇ, ਕੇਵਲ ਕਰਮ ਕਾਂਡਾਂ ਚ ਪਾ ਰਹੇ ਨੇ। ਨਫ਼ਰਤ ਪ੍ਰਧਾਨ ਹੈ, ਇੱਕ ਧਰਮ ਦੂਏ ਨੂੰ ਨਿੰਦਦਾ, ਦੂਏ ਨੂੰ ਮਾੜਾ ਕਹਿੰਦਾ। ਮੰਦਰ ਢਾਉਣੇ ਸ਼ੁਰੂ ਹੋ ਗਏ, ਲੋਕਾਂ ਨੂੰ ਜ਼ਬਰਦਸਤੀ ਦੂਸਰੇ ਧਰਮ ਚ ਬਦਲਣਾ ਸ਼ੁਰੂ ਹੋ ਗਿਆ। ਇਸ ਨੂੰ ਪਾਪ ਨਾ ਜਾਣਿਆ ਗਿਆ, ਪੁੰਨ ਜਾਣਿਆ ਗਿਆ। ਬਾਬਰ ਲਿਖਦਾ ਹੈ ਕਿ ਜਿਸ ਵਕਤ ਮੈਂ ਮਥੁਰਾ ਦੇ ਵਿਚ ਹਮਲਾ ਕੀਤਾ ਤਾਂ ਮੈਂ ਉਸ ਵੇਲੇ ਇਰਾਦਾ ਬਣਾਇਆ ਕਿ ਇਹਨਾਂ ਕਾਫਰਾਂ ਨੂੰ ਗੁਲਾਮ ਨਹੀਂ ਵੱਜ ਬਣਾਉਣਾ ਤੇ ਅੱਲਾ ਤਾਲਾ ਤੋਂ ਸਵਾਬ ਲੈਣਾ, ਪੁੰਨ ਲੈਣਾ, ਤੇ ਉਹ ਸਵਾਬ ਪੁੰਨ ਲੈਣ ਵਾਸਤੇ ਮੈਂ ਇੱਕੋ ਦਿਨ ਵਿਚ 1,00,000 ਕਾਫਰ ਕਤਲ ਕਰਾਇਆ ਤੇ ਮੇਰੇ ਟੈਂਟ ਵਿਚ ਖੂਨ ਚੜ ਕੇ ਆ ਗਿਆ। ਮੈਂ 3 ਵਾਰੀ ਆਪਣਾ ਟੈਂਟ ਬਦਲਿਆ ਤੇ ਮੈਂ ਦੁਆ ਕਰਦਾ ਵੀ ਮੇਰਾ ਅੱਲਾ ਤਾਲਾ ਹੁਣ ਮੈਨੂੰ ਬੇਸ਼ਤ ਦੇਵੇਗਾ ਕਿਉਂਕਿ ਮੈਂ 1,00,000 ਕਾਫਰ ਮਾਰ ਦਿੱਤੇ। ਜਦੋਂ ਐਸਾ ਰਾਜੇ ਦਾ ਖਿਆਲ ਹੋ ਜਾਵੇ ਫਿਰ ਤਾਂ ਬਾਕੀ ਕੁਛ ਬਚਦਾ ਹੀ ਨਹੀਂ ਹੈ। ਸੋ ਐਸੇ ਸਮੇਂ ਦੇ ਅੰਦਰ ਮਹਾਰਾਜ ਕਹਿੰਦੇ ਕਰ ਹਉਮੈ ਦੁੱਖ ਰੋਈ, ਹਉਮੈ ਪ੍ਰਧਾਨ ਹੋ ਗਈ, ਕਿਨ ਵਿਧਗਤ ਹੋਈ, ਹੁਣ ਸੰਸਾਰ ਤਰੇ ਕਿਵੇਂ 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 ਨੂੰ ਲੰਘਾਇਆ ਜਾਵੇ, ਕਿਸੇ ਪਾਸੇ ਵੀ ਸੰਸਾਰ ਦੇ ਵਿਚ ਸ਼ਾਂਤੀ ਨਾ ਦੇਖੀ। ਭਾਈ ਗੁਰਦਾਸ ਜੀ ਇਸ ਦੇ ਬਾਰੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ, ਜਲਦਾ ਦਿਸਿਆ ਜਗਤ ਸਾਰਾ, ਬਾਬਾ ਦੇਖੇ ਧਿਆਨ ਕਰਕੇ ਦਿਸਿਆ ਜਗਤ ਸਾਰਾ। ਕੋਈ ਥਾਂ ਐਸੀ ਨਹੀਂ ਸੀ ਜਿਸ ਥਾਂ ਤੋਂ ਪ੍ਰਕਾਸ਼ ਪ੍ਰਾਪਤ ਹੁੰਦਾ ਹੋਵੇ। ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਦਾ ਨਾਮ ਦੇ ਕੇ ਸਤਿਕਾਰਿਆ ਗਿਆ ਹੈ, ਆਪ ਨੂੰ ਗੁਰੂ ਮਹਾਰਾਜ ਦਾ ਹੁਕਮ ਹੋਇਆ ਗੁਰੂ ਪੰਜਵੇਂ ਪਾਤਸ਼ਾਹ ਦਾ ਕਿ ਭਾਈ ਗੁਰਦਾਸ ਜੀ, ਸੰਗਤ ਇਹ ਕਹਿੰਦੀ ਹੈ ਕਿ ਗੁਰੂ ਨਾਨਕ ਦੇਵ ਦੀਆਂ ਸਾਖੀਆਂ ਵਿਚ ਇਸ ਤਰ੍ਹਾਂ ਦੀ ਮਿਲਾਵਟ ਹੋ ਗਈ ਹੈ ਕਿ ਜਿਵੇਂ ਖੀਰ ਵਿਚ ਮੱਖੀਆਂ ਗਿਰ ਗਈਆਂ ਹੋਣ। ਮਨ ਦੀ ਮਤ ਨਾਲ ਇਹ ਸਾਖੀਆਂ ਪਾ ਕੇ ਗੁਰਮਤਿ ਦੇ ਸਿਧਾਂਤ ਨੂੰ ਉਲਟ ਪੁਲਟ ਕਰ ਦਿੱਤਾ ਹੈ। ਤੁਸੀਂ ਇੱਕ ਵਾਰ ਬਣਾਓ ਜਿਹਦੇ ਵਿਚ ਸੰਖੇਪ ਤੌਰ ਦੇ ਉੱਤੇ ਗੁਰੂ ਬਾਬਾ ਜੀ ਦਾ ਕੁਛ ਜੀਵਨ ਦਾ ਪ੍ਰਕਾਸ਼ ਪਵੇ। ਉਨ੍ਹਾਂ ਨੇ ਇੱਕ ਵਾਰ ਬਣਾਈ ਜਿਹਦੇ ਵਿਚੋਂ ਪਹਿਲਾ ਹਿੱਸਾ ਇਹ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਕਿਹੜੇ ਕਿਹੜੇ ਮਤ ਕਿਸ ਤਰ੍ਹਾਂ ਦੇ ਨਾਲ ਚੱਲਦੇ ਸਨ ਤੇ ਉਹ ਕਿਉਂ ਫੇਲ ਹੋ ਗਏ ਤੇ ਕਿਸ ਤਰ੍ਹਾਂ ਉਨ੍ਹਾਂ ਚ ਨੁਕਸ ਆ ਗਏ। ਉਹਦੇ ਬਾਅਦ ਫੇਰ ਉਨ੍ਹਾਂ ਨੇ ਮਜ਼ਹਬੀ ਹਾਲਾਤ ਲਿਖੇ, ਰਾਜਿਆਂ ਦੇ ਹਾਲ ਲਿਖੇ। ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੀਆਂ ਥੋੜੀਆਂ ਜਿਹੀਆਂ ਸਾਖੀਆਂ ਲਿਖੀਆਂ। ਉਨ੍ਹਾਂ ਦੇ ਵਿਚ ਆਪ ਫਰਮਾਨ ਕਰਦੇ ਹਾਂ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਬਖਸ਼ਿਸ਼ ਪਹਿਲਾਂ ਹੋਈ, ਕਾਲ ਕਮਾਈ ਪਿੱਛੋਂ ਹੋਈ, ਪਿੱਛੋਂ ਦੇ ਫਿਰ ਕਾਲ ਕਮਾਈ। ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਦੇ ਵਿਚ ਮੋਦੀਖਾਨੇ ਦਾ ਕੰਮ ਕਰ ਰਹੇ ਨੇ। ਉਨ੍ਹਾਂ ਦਿਨਾਂ ਜੱਠ ਵਜ਼ੀਰ ਹੋਇਆ ਕਰਦੇ ਸਨ। ਵੱਡਾ ਜੋ ਹੁੰਦਾ ਉਹਨੂੰ ਵਜ਼ੀਰ ਏ ਆਜ਼ਮ ਕਹਿੰਦੇ ਸੀ, ਫੌਜਾਂ ਦਾ ਜੋ ਹੁੰਦਾ ਉਹਨੂੰ ਬਖਸ਼ੀ ਕਹਿੰਦੇ ਸੀ, ਹੋਮ ਮਿਨਿਸਟਰ ਨੂੰ ਖਾਨਾ ਏ ਖਾਨਾ ਕਹਿੰਦੇ ਸੀ, ਤੇ ਜਿਹੜਾ ਇਹ ਸਿਵਲ ਸਪਲਾਈ ਦੇ ਮੰਤਰੀ ਨੇ ਜਿਸ ਤਰ੍ਹਾਂ ਰਾਸ਼ਨ ਨਾਲ ਜਿਹੜੇ ਡੀਲ ਕਰਦੇ ਆ ਉਹਨੂੰ ਮੋਦੀ ਕਿਹਾ ਜਾਂਦਾ ਸੀ। ਉਹਨਾਂ ਦਾ ਕੰਮ ਸੀ ਕਿ ਸਹੀ ਸਪਲਾਈ ਹੋਵੇ ਸਾਰਿਆਂ ਨੂੰ ਤੇ ਸਹੀ ਰਾਸ਼ਨ ਆਵੇ, ਸਹੀ ਚੀਜ਼ ਹੋਵੇ, ਕੋਈ ਵੰਡ ਵਿਚ ਗਲਤੀ ਨਾ ਹੋਵੇ। ਸੋ ਗੁਰੂ ਨਾਨਕ ਪਾਤਸ਼ਾਹ ਜਦੋਂ ਸੁਲਤਾਨ ਲੋਧੀ ਨੂੰ ਮਿਲਿਆ ਦੌਲਤ ਖਾਨ ਨੂੰ, ਤਾਂ ਉਹ ਕਾਬਲੀਅਤ ਦੇਖ ਕੇ ਹੈਰਾਨ ਹੋ ਗਿਆ ਤੇ ਭਈਆ ਜੈਰਾਮ ਜੀ ਨੂੰ ਕਹਿਣ ਲੱਗਿਆ ਜੈਰਾਮ, ਇਹ ਨਾਨਕ ਤਾਂ ਬਹੁਤ ਜ਼ਹੀਨ ਹੈ ਤੇ ਮੇਰਾ ਤਾਂ ਮਨ ਇਹ ਚਾਹੁੰਦਾ ਹੈ ਕਿ ਮੈਂ ਇਹਨੂੰ ਵੱਡਾ ਵਜ਼ੀਰ ਬਣਾ ਦੇਵਾਂ, ਵਜ਼ੀਰ ਏ ਆਜ਼ਮ ਬਣਾ ਲਾ ਆਪਣਾ। ਇੰਨਾ ਹੁਸ਼ਿਆਰ, ਇੰਨੀ ਗੱਲ ਦੀ ਸਮਝ ਹੈ ਇਸ ਨੂੰ। ਮਹਾਰਾਜ ਕਹਿਣ ਲੱਗੇ ਕਿ ਮੈਂ ਵਜ਼ੀਰ ਆਜ਼ਮ ਨਹੀਂ ਬਣਨਾ, ਤੇ ਮੈਂ ਤਾਂ ਜੇ ਦੇਣਾ ਹੈ ਮੈਨੂੰ ਤਾਂ ਮੋਦੀ ਦਾ ਕੰਮ ਦੇ ਦਿਓ। ਉਹ ਵੀ ਉਹਨਾਂ ਦੇ ਆਪਣਾ ਮੌਜ ਸੀ, ਮੋਦੀ ਖਾਨਾ ਮਿਲ ਜਾਂਦਾ ਹੈ ਤੇ ਉਹਦੇ ਵਿਚ ਆਪ ਸੇਵਾ ਕਰਦੇ ਨੇ, ਜੌਬ ਕਰਦੇ ਨੇ। ਸਾਨੂੰ ਸਿਖਾ ਲਿਆ ਕਿ ਜੌਬ ਕਰਨ ਕਿਸ ਤਰ੍ਹਾਂ ਕੀਤਾ ਜਾਂਦਾ, ਸਹੀ ਬਣ ਪਹੁੰਚਦੀ ਹੈ, ਦੁਨੀਆਂ ਵਿਚ ਸ਼ਾਂਤੀ ਆ ਗਈ। ਉਹ ਗਰੀਬ ਵੀ ਆਉਂਦੇ ਨੇ, ਭੁੱਖੇ ਵੀ ਆਉਂਦੇ ਨੇ, ਜਿਨ੍ਹਾਂ ਕੋਲ ਕੁਛ ਨਹੀਂ ਹੁੰਦਾ ਉਹ ਗੁਰੂ ਨਾਨਕ ਜਦ ਉਹਨਾਂ ਨੂੰ ਦਿੰਦੇ ਆ ਕਦੇ ਕਦੇ ਆ ਕੇ ਆਪ ਕਾਮਿਆਂ ਦੇ ਨਾਲ ਬੈਠ ਕੇ ਤਕੜੀ ਫੜ ਕੇ ਤੋਲਣ ਲੱਗ ਜਾਂਦੇ ਸੀ ਤੇ ਜਦੋਂ 12 ਧੜੀਆਂ ਹੋ ਗਈਆਂ 13ਵੀਂ ਪਾਉਂਦੇ ਸੀ ਫਿਰ 14ਵੀਂ ਨਹੀਂ ਸੀ ਬਣਦੀ 13 ਨਹੀਂ ਸੀ ਕਹਿੰਦੇ 13 ਕਹਿੰਦੇ ਸੀ 13 ਦੁਨੀਆਂ ਪੰਡਾਂ ਭਰ ਕੇ ਲੈ ਜਾਂਦੀ ਸ਼ੱਕ ਪੈਂਦਾ ਸੀ ਕਿ ਮੋਦੀ ਖਾਨਾ ਖਾਲੀ ਹੋ ਜਾਏਗਾ ਲਾਈਨਾਂ ਦੀਆਂ ਲਾਈਨਾਂ ਲਈ ਜਾਂਦੀਆਂ 13 ਤੇ 14 ਨਹੀਂ ਆਉਂਦੀ ਸ਼ਿਕਾਇਤ ਹੋਈ ਨਵਾਬ ਦੇ ਪਾਸ ਹਿਸਾਬ ਕਿਤਾਬ ਕੀਤਾ ਲੇਕਿਨ ਗੁਰੂ ਦਾ ਵਾਅਦਾ ਨਿਕਲਿਆ ਦੱਸਿਆ ਕਿ ਦਾਨ ਕਰਨ ਨਾਲ ਮਾਇਆ ਨਹੀਂ ਘਟਿਆ ਕਰਦੀ ਵਧਿਆ ਕਰਦੀ ਹੈ ਪਰਮੇਸ਼ਰ ਦੇ ਲੇਖੇ ਲਾਇਆ ਧਨ ਵੱਧਦਾ ਪਰਮੇਸ਼ਰ ਵੱਲ ਪਿੱਠ ਕੀਤੀਆਂ ਧਨ ਵਿੱਚ ਵਿਘਨ ਪੈਂਦੇ ਨੇ ਤਿੰਨ ਵਿਘਨ ਵੱਡੇ ਹੁੰਦੇ ਨੇ ਇੱਕ ਬਿਮਾਰੀ ਆ ਜਾਂਦੀ ਹੈ ਇੱਕ ਰਾਜ ਟੈਕਸ ਆ ਜਾਂਦਾ ਤੇ ਇੱਕ ਐਵੇਂ ਹੀ ਪੈਸਾ ਖਰਚ ਹੋਣ ਲੱਗ ਗਿਆ ਝਗੜੇ ਝਾਟਿਆਂ ਦੇ ਉੱਤੇ ਜੇ ਧਰਮ ਦੇ ਲੇਖੇ ਕੱਢੋ ਇੱਕ ਸ਼ਾਂਤੀ ਰਹਿੰਦੀ ਹੈ ਇੱਕ ਵੱਧਦਾ ਰਹਿੰਦਾ ਦੂਸਰੀ ਵਾਰੀ ਮਹਾਰਾਜ ਨੇ ਇਸ ਤਰ੍ਹਾਂ ਕਰਿਆ ਸੰਦੇਸ਼ਾ ਆ ਗਿਆ ਅਕਾਲ ਪੁਰਖ ਦਾ ਆਪ ਨੇ ਬੇਈ ਨਦੀ ਦੇ ਵਿੱਚ ਜਾ ਕੇ ਚੁੱਭੀ ਮਾਰੀ ਸੇਵਾਦਾਰ ਖੜਾ ਹੈ ਦੇਖਿਆ ਨਿਕਲੇ ਨਹੀਂ ਹੈ ਰੌਲਾ ਪਾਤਾ ਉਸਨੇ ਨਵਾਬ ਦੇ ਪਾਸ ਪਹੁੰਚਿਆ ਨਵਾਬ ਬੜੀ ਕਦਰ ਵਾਲ ਕਰਦਾ ਸੀ ਉਸਨੇ ਉਸੇ ਵੇਲੇ ਕਿਸ਼ਤੀਆਂ ਦੇ ਵਿੱਚ ਵੱਡੇ ਵੱਡੇ ਜਾਲ ਪਵਾ ਦਿੱਤੇ ਛੋਟੀਆਂ ਛੋਟੀਆਂ ਮੱਛੀਆਂ ਮਗਰਮੱਛ ਸਭ ਫੜੇ ਗਏ ਲੇਕਿਨ ਗੁਰੂ ਨਾਨਕ ਕਿਤੇ ਨਾ ਲੱਭਿਆ ਸਾਰਿਆਂ ਦੇ ਮਨਾਂ ਚ ਅਫਸੋਸ ਹੋਇਆ ਕਿ ਕਿਸੇ ਮਗਰਮੱਛ ਨੇ ਖਾ ਲਿਆ ਨਹੀਂ ਤਾਂ ਲੱਭੇ ਜਾਣਾ ਸੀ ਤੀਸਰੇ ਦਿਨ ਗੁਰੂ ਨਾਨਕ ਪਾਤਸ਼ਾਹ ਜਿੱਧਰੋਂ ਪਾਣੀ ਆਉਂਦਾ ਉਧਰ ਜਾ ਕੇ ਸੰਤ ਘਾਟ ਹੈ ਅੱਜ ਕੱਲ੍ਹ ਬਣਿਆ ਹੋਇਆ ਉੱਥੇ ਆਪ ਬੈਠ ਕੇ ਇੱਕੋ ਗੱਲ ਕਹਿਣ ਲੱਗੇ ਨਾ ਕੋ ਹਿੰਦੂ ਨਾ ਮੁਸਲਮਾਨ ਨਾ ਕੋ ਹਿੰਦੂ ਨਾ ਮੁਸਲਮਾਨ ਤੇ ਆਪ ਅਕਾਲ ਪੁਰਖ ਦੇ ਦਰ ਤੇ ਪਹੁੰਚਦੇ ਨੇ ਫਰਮਾਨ ਹੋਇਆ ਕਿ ਨਾਨਕ ਸੰਸਾਰ ਵਿੱਚ ਤੈਨੂੰ ਭੇਜਿਆ ਸੀ ਕਿ ਮੇਰੇ ਨਾਮ ਦਾ ਜਾ ਕੇ ਸੰਸਾਰ ਨੂੰ ਪਤਾ ਦੇ ਕਿਉਂਕਿ ਨਾਮ ਤੋਂ ਅਣਜਾਣ ਹੋ ਗਿਆ ਸੰਸਾਰ ਕਹਿਣ ਲੱਗੇ ਪਰਬ੍ਰਹਮ ਪਰਮੇਸ਼ਰ ਜੀ ਤੇਰਾ ਇਹ ਹੁਕਮ ਹੈ ਕਿ ਗੁਰੂ ਤੋਂ ਬਗੈਰ ਨਾਮ ਨਹੀਂ ਪ੍ਰਾਪਤ ਹੋਏਗਾ ਸੋ ਸੰਸਾਰ ਚ ਮੈਨੂੰ ਕੋਈ ਦਿਸਿਆ ਨਹੀਂ ਹੈ ਵੀ ਜੋ ਸੂਝੈ ਕੋ ਨਹੀਂ ਬੈਦ ਲੀਚਾ ਪਾਏ ਸੋ ਮੈਂ ਤੇਰੀ ਦਰਗਾਹ ਚ ਹਾਜ਼ਰ ਹੋਇਆ ਉਸ ਵੇਲੇ ਪਰਮੇਸ਼ਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਨਾਮ ਦੇ ਬਾਰੇ ਸਾਰਾ ਕੁਛ ਦਿਲ ਕਰਾਇਆ ਨਾਮ ਦਾ ਲਿਖਿਆ ਕਿ ਪਿਆਲਾ ਭਰ ਕੇ ਦਿੱਤਾ ਉਸ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਜਾ ਵੰਡੋ ਜਾ ਕੇ ਸੰਸਾਰ ਦੇ ਉੱਤੇ ਇਹ ਮੁੱਕੇਗਾ ਨਹੀਂ ਹੈ ਖਤਮ ਨਹੀਂ ਹੋਏਗਾ ਚੌਥੋਂ ਬਖਸ਼ਿਸ਼ ਪਾ ਕੇ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਸੰਸਾਰ ਵਿੱਚ ਆ ਜਾਂਦੇ ਨੇ ਸ਼ਿਕਾਇਤ ਹੋਈ ਕਿ ਗੁਰੂ ਨਾਨਕ ਸ਼ਰ੍ਹਾਂ ਦੀਆਂ ਧੱਜੀਆਂ ਉਡਾ ਕੇ ਕਹਿੰਦਾ ਕਿ ਕੋਈ ਮੁਸਲਮਾਨ ਨਹੀਂ ਕੋਈ ਮੁਸਲਮਾਨ ਨਹੀਂ ਨਵਾਬ ਨੇ ਬੁਲਾਇਆ ਹੇ ਨਾਨਕ ਹਿੰਦੂ ਤਾਂ ਭਲਾ ਨਹੀਂ ਸ਼ਿਕਾਇਤ ਕਰਦੇ ਪਰ ਮੁਸਲਮਾਨ ਤਾਂ ਸ਼ਰ੍ਹਾਂ ਦੇ ਪਾਬੰਦ ਨੇ ਇਹ ਤਾਂ ਸ਼ਿਕਾਇਤ ਕਰਦੇ ਨੇ ਮੇਰੇ ਕੋਲ ਤੂੰ ਗਲਤ ਬੋਲਦਾ ਕਹਿਣ ਲੱਗੇ ਨਵਾਬ ਸਾਹਿਬ ਮੈਂ ਜਿਹੜੀ ਗੱਲ ਕਹਿੰਦਾ ਇਹਨਾਂ ਦੇ ਸਮਝ ਤੋਂ ਬਾਹਰ ਹੈ ਮੈਂ ਇਹ ਕਹਿੰਦਾ ਹਿੰਦੂ ਦਾ ਵੀ ਕਰਮ ਹੁੰਦਾ ਮੁਸਲਮਾਨ ਦਾ ਵੀ ਕਰਮ ਹੁੰਦਾ ਇਹ ਆਪਣੇ ਕਰਮਾਂ ਤੋਂ ਕੋਹਾਂ ਦੂਰ ਚਲੇ ਗਏ ਪਿੱਠ ਕਰੀ ਬੈਠੇ ਨੇ ਇਸ ਕਰਕੇ ਮੈਂ ਕਹਿੰਦਾ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ ਕਹਿਣ ਲੱਗੇ ਨਾਨਕ ਐਂ ਪ੍ਰਤੀਤ ਦਿੰਦਾ ਵੀ ਤੇਰੀ ਨਿਗਾਹ ਦੇ ਵਿੱਚ ਸਭ ਇੱਕ ਨੇ ਜੇ ਇੱਕ ਨੇ ਤਾਂ ਸਾਡੇ ਨਾਲ ਨਮਾਜ਼ ਪੜ੍ਹ ਮਹਾਰਾਜ ਕਹਿੰਦੇ ਨਮਾਜ਼ ਹੋਈ ਗਾਇਤਰੀ ਹੋਈ ਪੂਜਾ ਹੋਈ ਕੁਛ ਵੀ ਹੋਇਆ ਪਰਮੇਸ਼ਰ ਦਾ ਨਾਮ ਲੈਣ ਵਾਸਤੇ ਅੱਡ ਅੱਡ ਤਰੀਕੇ ਨੇ ਅੱਡ ਅੱਡ ਯੁਗਤਾ ਨੇ ਹੈ ਤਾਂ ਪਰਮੇਸ਼ਰ ਦੀ ਭਗਤੀ ਚਲੋ ਨਮਾਜ਼ ਪੜ੍ਹਾਂਗਾ ਨਮਾਜ਼ ਪੜ੍ਹਨ ਜਾਂਦੇ ਨੇ ਜਦ ਪੜ੍ਹਨ ਲੱਗੇ ਇੱਕ ਪਾਸੇ ਹੋ ਕੇ ਬੈਠ ਜਾਂਦੇ ਨੇ ਨਮਾਜ਼ ਪੜ੍ਹੀ ਗਈ ਸ਼ਿਕਾਇਤ ਹੋਈ ਕਾਜੀ ਨੇ ਕਿਹਾ ਕਿ ਮਹਾਰਾਜ ਬਾਦਸ਼ਾਹ ਸਲਾਮਤ ਨਵਾਬ ਸਾਹਿਬ ਨਾਨਕ ਨੇ ਨਮਾਜ਼ ਨਹੀਂ ਪੜ੍ਹੀ ਇੱਕ ਪਾਸੇ ਹੋ ਕੇ ਬਹਿ ਗਿਆ ਪੁੱਛਣ ਤੇ ਕਿਹਾ ਕਿ ਨਵਾਬ ਸਾਹਿਬ ਮੈਂ ਨਵਾਬ ਨਮਾਜ਼ ਕਿਹਦੇ ਨਾਲ ਪੜ੍ਹਦਾ ਕਹਿੰਦੇ ਨਾਨਕ ਜੀ ਮੈਂ ਇੱਥੇ ਸੀ, ਮੇਰੇ ਨਾਲ ਪੜ੍ਹਦੇ। ਕਹਿੰਦੇ ਤੂੰ ਤਾਂ ਕਾਬਲ ਕੰਧਾਰ ਦੇ ਅੰਦਰ ਘੋੜੇ ਖਰੀਦ ਰਿਹਾ ਸੀ ਕਿ ਬੇ ਘੋੜੇ ਕਿੰਨੇ ਚਾਹੀਦੇ ਨੇ, ਸੁਰੰਗ ਕਿੰਨੇ ਚਾਹੀਦੇ ਆ, ਕਮੈਤ ਕਿੰਨੇ ਚਾਹੀਦੇ ਨੇ, ਸਵਾਰੀ ਵਾਲੇ ਕਿੰਨੇ। ਤੂੰ ਤਾਂ ਉੱਥੇ ਨਿਸ਼ਾਨੀਆਂ ਲਾ ਲਾ ਦੱਸ ਰਿਹਾ ਸੀ, ਤੂੰ ਤਾਂ ਹੁਣੇ ਹੀ ਆਇਆ ਇੱਥੇ। ਨਵਾਬ ਨੇ ਮੂੰਹ ਚ ਉਂਗਲ ਲੈ ਲਈ, ਕਹਿਣ ਲੱਗਿਆ ਸੱਚਮੁੱਚ ਗੁਰੂ ਨਾਨਕ ਠੀਕ ਕਹਿੰਦਾ। ਕਾਜੀ ਕਹਿੰਦਾ ਫਿਰ ਮੇਰੇ ਨਾਲ ਪੜ੍ਹ ਲੈਂਦੇ। ਮਹਾਰਾਜ ਕਹਿੰਦੇ ਕਾਜੀ ਸਾਹਿਬ ਤੂੰ ਤਾਂ ਘਰ ਵਿਚ ਘੋੜੇ ਬਛੇਰੀ ਮੋੜਦਾ ਸੀ, ਖੂਹ ਦੀ ਮੌਣ ਤੇ ਖੜਾ, ਘੋੜੀ ਸੋਈ ਸੀ, ਤੂੰ ਉੱਪਰ ਢਕਣਾ ਭੁੱਲ ਗਿਆ ਮੌਣ ਨੂੰ, ਤੂੰ ਤਾਂ ਉੱਥੇ ਖੜਾ ਰਿਹਾ। ਸੁਭਾਨ ਅੱਲਾਹ, ਕਹਿਣ ਲੱਗੇ ਨਾਨਕ ਦਿਲ ਦੀਆਂ ਜਾਣਦਾ। ਨਵਾਬ ਨੇ ਬੇਨਤੀ ਕਰੀ, ਕਹਿਣ ਲੱਗਿਆ ਹੇ ਨਾਨਕ ਕਿਰਪਾ ਕਰਕੇ ਫਿਰ ਸਾਨੂੰ ਦੱਸ ਨਮਾਜ਼ ਕਿਵੇਂ ਪੜ੍ਹੀ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਨਵਾਬ ਸਾਹਿਬ ਇਹ ਜਿੰਨੀ ਦੇਰ ਤੱਕ ਤੁਸੀਂ ਭਾਵ ਲੀਨ ਨਹੀਂ ਹੁੰਦੇ ਨਮਾਜ਼ ਦੇ ਅੰਦਰ, ਜਦ ਤੱਕ ਤੁਹਾਡਾ ਚਿੱਤ ਇਕਾਗਰ ਨਹੀਂ ਹੁੰਦਾ, ਨੱਠਿਆ ਜਾਂਦਾ, ਚਾਹੇ ਨਮਾਜ਼ ਪੜ੍ਹਦੇ ਹੋ, ਚਾਹੇ ਕੋਈ ਗਾਇਤਰੀ ਪੜ੍ਹਦਾ ਹੈ, ਚਾਹੇ ਅਸੀਂ ਪਾਸ ਪਾਠ ਕਰਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ ਜਾਂ ਹੋਰ ਬਾਣੀਆਂ ਪੜ੍ਹਦੇ ਹਾਂ। ਕਹਿੰਦੇ ਉਹ ਤਾਂ ਪੜ੍ਹੀਆਂ ਜਾਂਦੀਆਂ ਜੇ ਮਨ ਹਾਜ਼ਰ ਹੋਵੇ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਜੇ ਮਨ ਹਾਜ਼ਰ ਨਹੀਂ ਹੈ ਤਾਂ ਜ਼ਬਾਨ ਬੋਲਦੀ ਹੈ। ਕਹਿੰਦੇ ਉਹ ਨਮਾਜ਼ ਪ੍ਰਵਾਨ ਨਹੀਂ ਹੁੰਦੀ, ਉਹ ਗਾਇਤਰੀ ਦਾ ਪਾਠ ਜਪਜੀ ਸਾਹਿਬ ਦਾ ਪਾਠ ਪ੍ਰਵਾਨ ਨਹੀਂ ਹੁੰਦਾ। ਸੋ ਇਸ ਕਰਕੇ ਜਦੋਂ ਪਰਮੇਸ਼ਰ ਦੀ ਹਜ਼ੂਰੀ ਚ ਜਾ ਕੇ ਉਹਦਾ ਜਸ ਕਰਨਾ ਹੈ, ਬਾਣੀ ਪੜ੍ਹਨੀ ਹੈ, ਨਮਾਜ਼ ਪੜ੍ਹਨੀ ਹੈ, ਗਾਇਤਰੀ ਪੜ੍ਹਨੀ ਹੈ, ਹੋਰ ਕੋਈ ਪਾਠ ਕਰਨਾ ਹੈ, ਉਸ ਵੇਲੇ ਚਿੱਤ ਦਾ ਨਾਲ ਰਹਿਣਾ ਜ਼ਰੂਰੀ ਹੋਇਆ ਕਰਦਾ।
ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਦੇ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਦੇ
ਇਕਾਗਰ ਚੀਤ। ਸਾਵਧਾਨ ਤਾਂ ਹੈ ਫੌਜੀ ਕਾਸ਼ਨ, ਜਦੋਂ ਫੌਜ ਦਾ ਕਮਾਂਡਰ ਸਾਵਧਾਨ ਕਹਿ ਦੇ, ਨਾ ਕਿਸੇ ਦਾ ਹੱਥ ਹਿਲਦਾ ਹੈ, ਨਾ ਗਰਦਨ ਹਿਲਦੀ ਹੈ, ਸਾਹਮਣੇ ਦੇਖਦਾ ਬੰਦਾ ਤੇ ਨਾ ਪੈਰ ਹਿਲਦਾ। ਮਹਾਰਾਜ ਕਹਿੰਦੇ ਇਹ ਤਾਂ ਹੈ ਨਾ ਸਰੀਰ ਦੀ ਹਾਲਤ, ਸਾਵਧਾਨ ਹੋਣਾ ਜ਼ਰੂਰੀ ਹੈ। ਪਰ ਜਿਹੜੇ ਪਾਠ ਕਰਨਾ ਹੈ, ਬਾਣੀ ਪੜ੍ਹਨੀ ਹੈ, ਉਹ ਤਾਂ ਚਿੱਤ ਹੈ, ਚਿੱਤ ਇਕਾਗਰ ਹੋਣਾ ਚਾਹੀਦਾ, ਇਹ ਨਹੀਂ ਨੱਠਣਾ ਚਾਹੀਦਾ। ਚਿੱਤ ਨੱਠਦਾ ਵਾਸ਼ਨਾ ਦੇ ਵੱਸ ਹੋ ਕੇ, ਜਿੰਨੀਆਂ ਵਾਸ਼ਨਾਵਾਂ ਜ਼ਿਆਦੇ ਉਹਨਾਂ ਚਿੱਤ ਜ਼ਿਆਦਾ ਦੌੜਦਾ, ਟਿਕਦਾ ਨਹੀਂ ਹੈ, ਰਸ ਦੇ ਘਰ ਵਿੱਚ ਨਹੀਂ ਆਉਂਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਨਵਾਬ ਸਾਹਿਬ ਵਾਸ਼ਨਾਵਾਂ ਤੇ ਕਾਬੂ ਜਿੰਨਾ ਚਿਰ ਨਹੀਂ ਆਦਮੀ ਪਾਉਂਦਾ ਉਹਨਾਂ ਚਿਰ ਚਿੱਤ ਨਹੀਂ ਟਿਕਦਾ। ਕਹਿੰਦਾ ਹੇ ਨਾਨਕ ਵਾਸ਼ਨਾ ਤੇ ਕਾਬੂ ਕਿਵੇਂ ਪਾਇਆ ਜਾਵੇ। ਗੁਰੂ ਮਹਾਰਾਜ ਕਹਿੰਦੇ ਜਦ ਥੀ ਨਾਮ ਨਾਲ ਪ੍ਰੀਤ ਨਹੀਂ ਲੱਗਦੀ ਵਾਸ਼ਨਾ ਨਹੀਂ ਮਰਿਆ ਕਰਦੀ। ਜਦ ਨਾਮ ਰਸ ਦੇ ਘਰ ਚ ਜਾਏਗਾ ਵਾਸ਼ਨਾ ਮਰ ਜਾਏਗੀ, ਫੇਰ ਵਾਸ਼ਨਾ ਨਹੀਂ ਉਹਨੂੰ ਖਿੱਚਦੀ, ਫੇਰ ਉਹ ਰਸ ਖਿੱਚੇਗਾ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਫਰਮਾਨ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇ ਤੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਪਾਰੀ ਕਰੀ ਤਪੱਸਿਆ ਵੱਡੇ ਭਾਗ ਹਰਸ਼ੋਂ ਬਣਾਈ, ਬਾਬਾ ਪਹਿਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਾਈ, ਸਾਰੀ ਪ੍ਰਿਥਵੀ ਜਲਦੀ ਹੋਈ ਨਜ਼ਰ ਆ ਗਈ। ਗੁਰੂ ਨਾਨਕ ਪਾਤਸ਼ਾਹ ਨੇ ਮੋਦੀਖਾਨੇ ਦਾ ਕੰਮ ਛੱਡ ਦਿੱਤਾ, ਲੇਖਾ ਹੋਇਆ ਤਾਂ ਉਹਨਾਂ ਦਿਨਾਂ ਦਾ 796 ਰੁਪਈਆ ਵਧਿਆ। ਅੱਜ ਦਾ ਤਾਂ ਮੁੱਲ ਕੋਈ ਨਹੀਂ ਹੈ, ਅੱਜ ਦਾ ਮੁੱਲ ਪਾਓ ਤਾਂ ਬਹੁਤ ਹਜ਼ਾਰ ਹਾਂ ਲੱਖਾਂ ਚ ਰਹਿ ਜਾਂਦਾ ਹੈ, ਕਿਉਂਕਿ ਇੱਕ ਰੁਪਈਆ ਹੁਣ ਦੇ 400-500 ਰੁਪਈਏ ਦੇ ਬਰਾਬਰ ਸੀ। ਇੰਨਾ ਗੁਰੂ ਨਾਨਕ ਦਾ ਵਾਧਾ ਨਿਕਲਿਆ ਤੇ ਅੱਧਾ ਮੂਲੇ ਨੇ ਬਣਾ ਲਿਆ ਤੇ ਅੱਧਾ ਇਹਨਾਂ ਨੇ ਕਿਹਾ ਵੀ ਦਾਨ ਕਰ ਦੋ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਦਾਰ ਕਰਨ ਵਾਸਤੇ ਧਿਆਨ ਲਾ ਕੇ ਦੇਖਦੇ ਨੇ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਏ, ਇਹ ਤਾਂ ਅੱਗ ਲੱਗੀ ਪਈ ਹੈ ਧਰਤੀ ਨੂੰ, ਬਾਜੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ, ਹਾਹਾਕਾਰ ਮੱਚੀ ਹੋਈ ਹੈ ਜਨਤਾ ਦੇ ਅੰਦਰ ਵੀ ਗੁਰੂ ਦੇ ਬਗੈਰ ਤਾਂ ਗਵਾਰ ਪੈ ਗਿਆ, ਇਹ ਤਾਂ ਸੰਸਾਰ ਡੁੱਬਦਾ ਹੀ ਤੁਰਿਆ ਜਾਂਦਾ। ਗੁਰਬਿੰਦ ਡੁੱਬਦੀ ਜਾਵੇ ਦੁਨੀਆ, ਗੁਰਬਿੰਦ ਡੁੱਬਦੀ ਜਾਵੇ, ਗੁਰਬਿੰਦ ਡੁੱਬਦੀ ਜਾਵੇ ਦੁਨੀਆ, ਗੁਰਬਿੰਦ ਡੁੱਬਦੀ ਜਾਵੇ। ਮਨਮੁਖੰਦ ਪਿਆਰ ਬਾਜ ਗੁਰੂ ਡੁੱਬਾ ਸੰਸਾਰ, ਸਮਰੱਥ ਗੁਰੂ ਤੇ ਬਗੈਰ ਸੰਸਾਰ ਡੁੱਬ ਰਿਹਾ ਕਰਮਾਂ ਕਾਂਡਾਂ ਦੇ ਅੰਦਰ, ਕਿਸੇ ਨੂੰ ਮੁਕਤੀ ਨਹੀਂ ਮਿਲ ਰਹੀ, ਕਿਸੇ ਨੂੰ ਗਿਆਨ ਨਹੀਂ ਹੋ ਰਿਹਾ, ਕਿਉਂਕਿ ਸਮਰੱਥ ਗੁਰੂ ਨਹੀਂ ਹੈ। ਬਾਜੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ, ਜੜਿਆ ਸੋਧਣ ਧਰਤ ਲਗਾਈ। ਸੋਧ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਕਮੀ ਸੀ ਕਿਸੇ ਦੀ, ਉਹ ਕਮੀ ਦੂਰ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਉਦਾਸੀਆਂ ਲਈਆਂ। ਬਹੁਤ ਦੂਰ ਤੱਕ, ਪਹਿਲੀ ਉਦਾਸੀ ਤਕਰੀਬਨ 12 ਸਾਲ ਦੀ ਸੀ, ਦੂਸਰੀ 8 ਸਾਲ ਦੀ ਸੀ। ਸੋ ਪਹਿਲੀ ਉਦਾਸੀ ਤੋਂ ਬਾਅਦ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਪੂਰਬ ਨੂੰ ਸੋਧ ਕੇ ਪਹਾੜਾਂ ਦੇ ਵਿੱਚ ਬੜੇ ਬੜੇ ਨਾਥਾਂ ਨੂੰ, ਜੋਗੀਆਂ ਨੂੰ ਮਿਲ ਮਿਲਾ ਕੇ ਵਾਪਸ ਹੇਠਾਂ ਆਉਂਦੇ ਨੇ, ਉਸ ਵੇਲੇ ਮਰਦਾਨੇ ਨੇ ਇੱਕ ਬੇਨਤੀ ਕਰੀ ਕਿ ਮਹਾਰਾਜ ਮੈਂ ਸੁਣਦਾ ਕਿ ਮੱਕਾ ਜਿਹੜਾ ਕਾਬਾ ਹੈ ਬੜੀ ਪਵਿੱਤਰ ਥਾਂ ਦੱਸਦੇ ਨੇ ਮੇਰੇ ਜਾਤ ਭਾਈ, ਜੇ ਕਿਤੇ ਉਹਦਾ ਵੀ ਦਰਸ਼ਨ ਕਰਾ ਦਊਂਗਾ ਆਪਾਂ ਸੈਰ ਕਰਦੇ ਕਰਦੇ ਉੱਥੇ ਪਹੁੰਚ ਜਾਈਏ। ਮਹਾਰਾਜ ਉਸ ਵੇਲੇ ਸੱਖਰ ਦੇ ਕੰਢੇ, ਜਿਹਨੂੰ ਸੱਖਰ ਕਹਿੰਦੇ ਨੇ, ਜਿੱਥੇ ਜਾ ਕੇ ਦਰਿਆ ਮਿਲਦੇ ਨੇ ਸਾਰੇ, ਉਸ ਥਾਂ ਦੇ ਉੱਤੇ ਬਹੁਤ ਸਾਰੇ ਹਾਜੀ ਆਏ ਹੋਏ ਸੀ। ਮਹਾਰਾਜ ਉੱਥੇ ਸੀ ਤੇ ਉਹਨਾਂ ਨੂੰ ਦੇਖ ਕੇ ਮਰਦਾਨੇ ਨੇ ਇਹ ਗੱਲ ਕਹੀ, ਕਹਿੰਦੇ ਮਰਦਾਨਿਆਂ ਇਹ ਜਿਹੜਾ ਹੈ ਨਾ ਮੱਕਾ, ਉੱਥੇ ਹਿੰਦੂਆਂ ਨੂੰ ਨਹੀਂ ਜਾਣ ਦਿੰਦੇ। ਚੰਗਾ ਜੇ ਤੇਰੀ ਇਹ ਮੌਜ ਹੈ ਤਾਂ ਆਪਾਂ ਚਲੇ ਚੱਲਦੇ ਹਾਂ, ਹੱਜ ਤਿਆਰ ਹੈ, ਜਾਣ ਨੂੰ ਸੰਗ ਤਿਆਰ ਹੋ ਰਹੇ ਨੇ। ਉਸ ਵੇਲੇ ਇੱਕ ਵੱਡਾ ਪੀਰ ਜਿਸਦਾ ਨਾਮ ਬਹਾਉਦੀਨ ਸੀ, ਮੁਲਤਾਨ ਦਾ ਪੀਰ ਸੀ, ਉਹ ਕਹਿੰਦਾ ਕਹਾਉਂਦਾ ਉਹ ਜ਼ਿਆਰਤ ਲੈ ਕੇ ਜਾ ਰਿਹਾ ਸੀ, ਜ਼ਿਆਰਤ ਕਰਨ ਵਾਸਤੇ ਜਾ ਰਿਹਾ ਸੀ। ਬੇਅੰਤ ਮੁਸਲਮਾਨ ਪੰਜਾਬ ਤੋਂ ਇਕੱਠੇ ਹੋ ਕੇ ਸੱਖਰ ਪਹੁੰਚਦੇ ਸੀ, ਸੱਖਰੋਂ ਕਿਸ਼ਤੀਆਂ ਦੇ ਰਾਹੀਂ ਕਰਾਚੀ ਪਹੁੰਚਦੇ ਸੀ, ਕਰਾਚੀ ਤੋਂ ਜਹਾਜ਼ ਲੈਂਦੇ ਸੀ, ਉਹਦੇ ਬਾਅਦ ਫਿਰ ਅੱਗੇ ਜਾ ਕੇ ਕਾਬੇ ਵੱਲ ਨੂੰ ਜਾਂਦੇ ਸੀ ਜਹਾਜ਼ ਦੇ ਉੱਤੇ। ਸੋ ਮਹਾਰਾਜ ਉਹਨਾਂ ਦੇ ਵਿੱਚ ਚਲੇ ਗਏ। ਉੱਥੇ ਜਿਸ ਵਕਤ ਪਹੁੰਚਦੇ ਨੇ ਤਾਂ ਆਪਦਾ ਭੇਖ ਅਜੀਬ, ਕੁਛ ਤਾਂ ਮੁਸਲਮਾਨਾਂ ਵਰਗੇ ਕੱਪੜੇ ਪਾ ਲਏ, ਆਸਾ ਹੱਥ ਵਿੱਚ ਲੈ ਲਿਆ, ਕਿਤਾਬ ਕੱਛ ਵਿੱਚ ਲੈ ਲਈ, ਮਸੱਲਾ ਮੋਢੇ ਤੇ ਰੱਖ ਲਿਆ, ਹਰੇ ਕੱਪੜੇ ਪਾ ਲਏ, ਪੂਰੇ ਹਾਜੀ ਬਣ ਗਏ। ਲੇਕਿਨ ਇੱਕ ਗੱਲ ਵਾਧੂ ਕਰ ਲਈ ਕਿ ਲਾਲ ਤਿਲਕ ਜਿਹੜਾ ਸੀ ਚੰਦਨ ਦਾ ਮੱਥੇ ਤੇ ਲਾ ਲਿਆ। ਉਹ ਮੁਸਲਮਾਨ ਕੀ ਤੇ ਤਿਲਕ ਕੀ, ਹਿੰਦੂ ਕੀ ਤੇ ਵਰਦੀ ਕੀ ਹਰੇ ਕੱਪੜਿਆਂ ਵਾਲੀ। ਉੱਥੇ ਜਿਸ ਵਕਤ ਗਏ ਜਾ ਕੇ ਉਹਨਾਂ ਨੇ ਪੁੱਛਿਆ, ਪੀਰ ਬਹਾਉਦੀਨ ਨੇ ਉਹਨਾਂ ਨੂੰ ਕਿਹਾ, ਉਹਨਾਂ ਬਾਕੀ ਹਾਜੀਆਂ ਨੇ, ਵੀ ਆਹ ਜਿਹੜਾ ਆਇਆ ਹਾਜੀ ਇਹਦਾ ਕੁਛ ਪਤਾ ਨਹੀਂ ਲੱਗਦਾ, ਇਹ ਕੌਣ ਹੈ? ਮੱਥੇ ਤੇ ਤਿਲਕ ਦੇਖਦੇ ਹਾਂ ਤਾਂ ਹਿੰਦੂ ਲੱਗਦਾ, ਜਦ ਦੂਏ ਕੱਪੜੇ ਦੇਖਦੇ ਹਾਂ ਤਾਂ ਮੁਸਲਮਾਨ ਲੱਗਦਾ, ਇਹ ਹੈ ਕੀ? ਕੁਛ ਪੁੱਛਣਾ ਚਾਹੀਦਾ, ਸਾਨੂੰ ਤਾਂ ਇਹਦੀ ਸਮਝ ਨਹੀਂ ਆਈ। ਉਸ ਵੇਲੇ ਪੀਰ ਬਹਾਉਦੀਨ ਆ ਗਿਆ, ਕਹਿਣ ਲੱਗਿਆ, ਕਿਉਂ ਬਈ ਤੈਂ ਕਿੱਥੇ ਜਾਣਾ, ਤੂੰ ਹੈ ਕੌਣ ਤੇ ਆਇਆ ਕਿੱਥੋਂ ਹੈ? ਕਹਿਣ ਲੱਗੇ, ਪੀਰ ਜੀ ਮੈਂ ਆਇਆ ਕਿੱਥੋਂ ਆ? ਕਹਿੰਦੇ ਜਿਹੜੇ ਦੇਸ਼ ਤੋਂ ਅਸੀਂ ਆਇਆ, ਸੁਣ ਧਿਆਨ ਲਾ ਕੇ,
ਬੇਗਮਪੁਰੇ ਦੇ ਦੇਸ਼ ਤੋਂ ਆਇਆ, ਨਾ ਮੈਂ ਹਿੰਦੂ ਮੁਸਲਮਾਨ ਹਾਂ। ਪੂਰੇ ਦੇ ਦੇਸ਼ ਤੋਂ ਆਇਆ, ਨਾ ਮੈਂ ਹਿੰਦੂ ਮੁਸਲਮਾਨ Thank you. ਬੇਗਮਪੁਰੇ ਦੇ ਦੇਸ਼ ਤੋਂ ਆਇਆ
ਕਹਿਣ ਲੱਗਿਆ ਇਹ ਬੰਦੇ ਤੂੰ ਕੌਣ ਹੈ ਆਪਣਾ ਪ੍ਰੀਚਾ ਦੇ ਕਿਉਂਕਿ ਤੇਰੀ ਸ਼ਕਲ ਕੱਪੜਿਆਂ ਤੋਂ ਤੂੰ ਮੁਸਲਮਾਨ ਲੱਗਦਾ ਤੇ ਜਦੋਂ ਲਾਲ ਰੰਗ ਦਾ ਟਿੱਕਾ ਦੇਖਦੇ ਆ ਮੱਥੇ ਚ ਤੂੰ ਫਿਰ ਹਿੰਦੂ ਲੱਗਦਾ ਕਿਸ ਦੇਸ਼ ਤੋਂ ਆਇਆ ਕਿੱਥੇ ਤੈਂ ਜਾਣਾ ਤੂੰ ਕੌਣ ਹੈ ਹਿੰਦੂ ਹੈ ਕਿ ਮੁਸਲਮਾਨ ਹੈ ਮਹਾਰਾਜ ਕਹਿੰਦੇ ਪੀਰ ਜੀ ਬੇਗਮਪੁਰਾ ਸ਼ਹਿਰ ਕੋ ਨਾ ਦੂਖ ਦੋ ਨਹੀਂ ਤੇਠੋ ਅਸੀਂ ਜਿੱਥੋਂ ਆਏ ਹਾਂ ਉਹ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖਾ ਨਦਰ ਨਿਹਾਲ ਅਸੀਂ ਸੱਚਖੰਡ ਦੇ ਵਾਸੀ ਹਾਂ ਉਸ ਦੇਸ਼ ਤੋਂ ਆਏ ਹਾਂ ਜਿਹਨੂੰ ਬੇਗਮਪੁਰਾ ਕਹਿੰਦੇ ਨੇ ਨਾ ਤਸ਼ਵੀਸ਼ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਆਮੋ ਖੂਬ ਵਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਪਾਈ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮਨਾ ਸੇਮ ਏਕ ਸੋ ਆਏ ਕਿਹੜੀਆਂ ਭਰਮਾਂ ਚ ਪੈ ਗਏ ਪੀਰ ਜੀ ਮਨੁੱਖ ਤਾਂ ਪ੍ਰਭੂ ਦਾ ਨਾਮ ਲੈਣ ਵਾਸਤੇ ਆਇਆ ਸੀ ਤੁਸੀਂ ਤਾਂ ਮਨੁੱਖ ਨੂੰ ਇਹ ਵੰਡ ਦਿੱਤਾ ਜਿਹੜੇ ਕੰਮ ਨੂੰ ਕਰਨ ਵਾਸਤੇ ਆਇਆ ਸੀ ਉਹ ਤਾਂ ਕਰ ਨਹੀਂ ਰਿਹਾ ਤੇ ਮਨੁੱਖਤਾ ਦੀ ਵੰਡ ਹੋ ਕੇ ਵਿਸ਼ੇ ਵਿਕਾਰਾਂ ਚ ਪਿਆ ਹੋਇਆ ਆਪਣੇ ਆਪ ਨੂੰ ਖਰਾਬ ਕਰ ਲਿਆ
ਹੰਸ ਮੋਤੀ ਚੁਗਣ ਨੂੰ ਆਇਆ ਬਹਿ ਗਿਆ ਕਰ Thank you. ਵੇਹਾ ਜੀ ਵਿਆ ਜਗ ਖਾਏ ਬਧਾਇਆ ਕੋਈ ਨਾਨਕ ਸੱਚੇ ਨਾਮ ਸਭੇ
ਪੀਰ ਬਹਾਵ ਜੀ ਨੇ ਇਹ ਕਿਹੋ ਜਿਹੇ ਸਵਾਲ ਤੁਸੀਂ ਕਰਦੇ ਹੋ ਮਨੁੱਖ ਆਇਆ ਸੀ ਪਰਮੇਸ਼ਵਰ ਦਾ ਨਾਮ ਜਪਣ ਵਾਸਤੇ ਪਰ ਇਹ ਗਲਤ ਖਿਆਲਾਂ ਚ ਪੈ ਕੇ ਕਰਮ ਮੋਹ ਦੇ ਵਿਚ ਪੈ ਕੇ ਲੋਭ ਚ ਕ੍ਰੋਧ ਚ ਹਉਮੈ ਚ ਗੱਲ ਤਾਂ ਅਸਲੀ ਜਿਹੜੀ ਸੀ ਉਹ ਇਹ ਸੀ ਕਿ ਮਨੁੱਖ ਕਿਵੇਂ ਪਾਰ ਉਤਾਰਾ ਹੋਵੇ ਤੁਸੀਂ ਜਾਤਾਂ ਪਾਤਾਂ ਚ ਵੰਡ ਦਿੱਤਾ ਇਹ ਭੁੱਲ ਗਿਆ ਭੁਲਾ ਦਿੱਤਾ ਗਿਆ ਤੂੰ ਹਿੰਦੂ ਹੈ ਤੂੰ ਮੁਸਲਮਾਨ ਹੈ ਤੂੰ ਸਿੱਖ ਹੈ ਤੂੰ ਈਸਾਈ ਹੈ ਲੇਕਿਨ ਮਨੁੱਖ ਨੂੰ ਜਿਹੜੀ ਜਾਣਨ ਵਾਲੀ ਚੀਜ਼ ਸੀ ਉਹ ਭੁਲਾ ਦਿੱਤੀ ਗਈ ਜਿਹੜੀ ਨਹੀਂ ਜਾਣਨ ਵਾਲੀ ਚੀਜ਼ ਉਹ ਪੱਕੀ ਕਰਾ ਦਿੱਤੀ ਕਹਿਣ ਲੱਗੇ ਮਨੁੱਖ ਨੂੰ ਕੀ ਜਾਣਨਾ ਚਾਹੀਦਾ ਕਹਿਣ ਲੱਗੇ ਪੀਰ ਜੀ ਜੋ ਮਨੁੱਖ ਹੈ ਉਹਨੂੰ ਜਾਣਨਾ ਚਾਹੀਦਾ
ਜੀਵ ਜੋਤ ਹੈ ਹਰੀ ਪਿਆਰਿਓ ਭੁੱਲਿਆ ਸਰੂਪ ਜੋਤ ਹੈ ਹਰੀ
ਤੇਰੇ ਨਾਲ ਹੈ ਗੁਰਮਤੀ ਰੰਗਵਾਂ ਮਹਾਰਾਜ ਕਹਿੰਦੇ ਪੀਰ ਜੀ ਇਹ ਜਾਤਾਂ ਪਾਤਾਂ ਦੀਆਂ ਵੰਡਾਂ ਤੁਸੀਂ ਬਣਾ ਕੇ ਐਡੀ ਜ਼ਬਰਦਸਤ ਕੰਧ ਕਰ ਦਿੱਤੀ ਕਿ ਹਿੰਦੂ ਜੇ ਕਹੋ ਤਾਂ ਤੁਹਾਨੂੰ ਗੁੱਸਾ ਆ ਜਾਂਦਾ ਮੁਸਲਮਾਨ ਕਹੇ ਚਾਹੇ ਕਿੰਨਾ ਹੀ ਮਾੜਾ ਕਿਉਂ ਨਾ ਹੋਵੇ ਉਹ ਤੁਹਾਨੂੰ ਆਪਣਾ ਲੱਗਣ ਲੱਗ ਜਾਂਦਾ ਕਿੰਨਾ ਭੁੱਲ ਗਏ ਸਰੀਰ ਵੀ ਕਦੇ ਜਾਤ ਹੋਇਆ ਕਰਦੀ ਹੈ ਕਹਿੰਦੇ ਜੀਵ ਦੀ ਕੋਈ ਜਾਤ ਹੈ ਜਿਹੜਾ ਇਹਦੇ ਅੰਦਰ ਰੂਹ ਰਹਿੰਦੀ ਹੈ ਤੁਸੀਂ ਰੂਹ ਮੰਨਦੇ ਹੋ ਨਾ ਕਹਿੰਦੇ ਹਾਂ ਕਹਿੰਦੇ ਫਿਰ ਰੂਹ ਦੀ ਕੀ ਜਾਤ ਹੋਈ ਰੂਹ ਦਾ ਅੱਲਾ ਤਾਲਾ ਵਾਹਿਗੁਰੂ ਰਾਮ ਰਹੀਮ ਕੁਛ ਕਹਿ ਲੋ ਉਹਦੀ ਅੰਸ਼ ਹੈ ਮਨ ਤੂੰ ਜੋਤ ਸਰੂਪ ਹੈ ਇਹ ਤਾਂ ਪਰਮੇਸ਼ਰ ਨੇ ਜੋਤ ਰੱਖੀ ਹੈ ਜੋਤ ਨੂੰ ਤੁਸੀਂ ਜਾਤ ਬਣਾ ਦਿੱਤਾ ਜਾਤ ਤਾਂ ਹੁੰਦੀ ਨਹੀਂ ਹੈ, ਕਿੰਨਾ ਤੁਸੀਂ ਗਲਤ ਪ੍ਰਚਾਰ ਕਰ ਦਿੱਤਾ, ਮਨੁੱਖ ਦੇ ਮਨ ਚ ਕਿੰਨੀਆਂ ਗਲਤ ਗੱਲਾਂ ਪੈਦਾ ਕਰ ਦਿੱਤੀਆਂ। ਦੇਖ ਪਹਿਲਾਂ, ਪੰਜ ਤੱਤ ਦਾ ਸਰੀਰ ਹੈ, ਇਹਦੇ ਵਿੱਚ ਪਾਣੀ ਦੀ ਕੀ ਜਾਤ ਹੈ, ਹਵਾ ਦੀ ਕੀ ਜਾਤ ਹੈ, ਅੱਗ ਦੀ ਕੀ ਜਾਤ ਹੈ, ਮਿੱਟੀ ਦੀ ਕੀ ਜਾਤ ਹੈ, ਤੇ ਆਕਾਸ਼ ਦੀ ਕੀ ਜਾਤ ਹੈ, ਤੂੰ ਮੈਨੂੰ ਦੱਸ ਦੇ। ਜਿੱਦਾਂ ਇਹਨਾਂ ਦੀ ਜਾਤ ਹੈ ਤਾਂ ਸਰੀਰ ਦੀ ਵੀ ਜਾਤ ਹੈ, ਕਿਉਂਕਿ ਪੰਜ ਚੀਜ਼ਾਂ ਦਾ ਬਣਿਆ ਹੋਇਆ। ਫੇਰ ਨੇ ਗਿਆਨ ਇੰਦਰੇ, ਇਹ 25 ਪ੍ਰਕਿਰਤੀਆਂ ਦੇ ਬਣੇ ਹੋਏ ਨੇ, ਇਹਨਾਂ ਚ ਦੱਸ ਕਿਹੜੀ ਪ੍ਰਕਿਰਤੀ ਦੀ ਮੁਸਲਮਾਨ ਜਾਤ ਹੈ। ਉਹਦੇ ਬਾਅਦ ਇਹਦੇ ਵਿੱਚ ਪੰਜ ਪ੍ਰਾਣ ਚੱਲਦੇ ਨੇ, ਪੰਜ ਮੋਟਰਾਂ ਚੱਲਦੀਆਂ, ਜਿਹੀਆਂ ਜਾਂ ਹਿੰਦੂ ਦੇ ਚੱਲਦੀਆਂ, ਜਿਹੀਆਂ ਜਾਂ ਮੁਸਲਮਾਨ ਦੇ ਚੱਲਦੀਆਂ, ਇਹਨਾਂ ਦੀ ਕਿਹੜੀ ਜਾਤ ਹੋਈ। ਪ੍ਰਾਣ ਹੈ, ਸਾਹ ਅੰਦਰ ਨੂੰ ਜਾਂਦਾ ਬਾਹਰ ਨੂੰ ਜਾਂਦਾ, ਇਹ ਮੁਸਲਮਾਨ ਪ੍ਰਾਣ ਹੈ ਕਿ ਹਿੰਦੂ ਪ੍ਰਾਣ ਹੈ। ਫਿਰ ਅਪਾਨ ਹੈ, ਉਦਾਨ ਹੈ, ਬਿਆਨ ਹੈ, ਸਮਾਨ ਹੈ, ਪੰਜੇ ਕੰਮ ਕਰਦੇ ਨੇ ਸਰੀਰ ਦੇ ਅੰਦਰ, ਇਹਦੇ ਵਿੱਚ ਕਿਹੜੀ ਚੀਜ਼ ਦੀ ਜਾਤ ਹੋਈ। ਫੇਰ ਮਨ ਹੈ, ਮਨ ਦੀ ਕੀ ਜਾਤ ਹੋਈ, ਬੁੱਧੀ ਦੀ ਕੀ ਜਾਤ ਹੋਈ। ਸਰੀਰ ਨੂੰ ਤਾਂ ਭੰਨ ਤੋੜ ਕੇ ਤੁਸੀਂ ਬਣਾ ਦੋਗੇ, ਸਰੀਰ ਦੇ ਚੱਕਰ ਚੇਨ ਪਾ ਕੇ ਵੀ ਆ ਸਿੱਖ ਆ, ਹਿੰਦੂ ਆ, ਮੁਸਲਮਾਨ ਹੈ, ਸੁਨਤ ਕਰ ਦੋਗੇ, ਮੁਸਲਮਾਨ ਬਣ ਗਿਆ। ਕਹਿੰਦੇ ਜਿਹੜਾ ਅਸਲੀ ਚੀਜ਼ ਹੈ ਉਹਦੇ ਬਾਰੇ ਤੁਸੀਂ ਅਗਿਆਨ ਹੋ। ਕਹਿੰਦੇ ਜਲਵਾ ਸਰਵ ਸਰੀਰ ਜੋ ਤੇ ਕੋ ਭੇਵ ਨਾ ਜਾਣੇ ਕੋ, ਜਿਹੜਾ ਇਹਦੇ ਵਿੱਚ ਜਲਵਾ ਜੋਤ ਹੈ ਉਹਦਾ ਕੋਈ ਭੇਤ ਨਹੀਂ ਜਾਣਦਾ। ਹੇਤ ਬੰਦਗੀ ਬੰਦਾ ਆਇਓ ਤੇ ਤਜ ਮਾਨ ਮੋਹ ਲਪਟਾਇਓ, ਆਇਆ ਤਾਂ ਨਾਮ ਜਪਣ ਵਾਸਤੇ ਸੀ ਤੇ ਫਸ ਗਿਆ ਮਾਨ ਤੇ ਮੋਹ ਵਿੱਚ। ਤਾਂ ਤੇ ਨਰ ਗੈਵਾਨ ਹਵਾਨੋ ਸਭ ਕੋ ਉਪਦੇਸ਼ ਸਭ ਮੁਜਨ। ਕਹਿਣ ਲੱਗੇ ਤਾਂ ਫਿਰ ਬੰਦਾ ਗੈਵਾਨ ਤੇ ਹੈਵਾਨ ਬਣ ਗਿਆ, ਪਸ਼ੂ ਬਣ ਗਿਆ। ਇਹ ਮੈਂ ਗੱਲ ਦੱਸਣ ਆਇਆ ਤੁਹਾਨੂੰ, ਹੁਣ ਜਾਤ ਮੇਰੀ ਦੇਖ ਦੋ ਕੀ ਹੈ। ਕਹਿਣ ਲੱਗੇ ਨਾਨਕ ਤੂੰ ਤਾਂ ਹਿੰਦੂ ਹੈ। ਮਹਾਰਾਜ ਕਹਿੰਦੇ ਮੈਂ ਨਾ ਹਿੰਦੂ ਨਾ ਮੁਸਲਮਾਨ, ਤੁਸੀਂ ਫੇਰ ਹਿੰਦੂ ਮੈਨੂੰ ਕਹੀ ਜਾਂਦੇ। ਕਹਿੰਦੇ ਦੇਖ ਤੈਨੂੰ ਦੱਸੀਏ, ਸਾਡੇ ਨਾਲ ਨਾ ਜਾਈ, ਸਾਨੂੰ ਕੋਈ ਕਲੇਸ਼ ਚੜ ਜੂ, ਅੱਡ ਹੋ ਕੇ ਚੱਲਿਆ ਜਾ, ਅਸੀਂ ਤੈਨੂੰ ਨਾਲ ਨਹੀਂ ਲਿਜਾ ਸਕਦੇ। ਕਹਿਣ ਲੱਗੇ ਵੀ ਰਸਤੇ ਦੇ ਵਿੱਚ ਜਿੱਥੇ ਜਹਾਜ਼ ਬਦਲਣਾ ਹੈ ਨਾ, ਉਥੇ ਪਹਿਲਾਂ ਕਲਮਾ ਪੜਾਇਆ ਜਾਂਦਾ, ਫੇਰ ਦੂਜੇ ਜਹਾਜ਼ ਚ ਸਵਾਰ ਕਰਾਉਂਦੇ ਨੇ ਜਿਹੜਾ ਕਾਬੇ ਨੂੰ ਜਾ ਰਿਹਾ। ਤੂੰ ਹਿੰਦੂ ਹੈ ਤਾਂ ਕਲਮਾ ਪੜਨਾ ਨਹੀਂ ਹੈ, ਇਸ ਕਰਕੇ ਸਾਨੂੰ ਵੀ ਰੌਲਾ ਰੱਪੇ ਚ ਹੋ ਜਾਂਗੇ, ਅਸੀਂ ਵੀ ਤਕਲੀਫ਼ ਹੋਊ, ਤੇ ਸਾਡੇ ਨਾਲ ਤਾਂ ਜਾਣ, ਅਸੀਂ ਤਾਂ ਤੈਨੂੰ ਨਾਲ ਨਹੀਂ ਜਾਣ ਦੇਣਾ, ਨਾ ਬਿਲਕੁਲ ਨਹੀਂ ਜਾਣ ਦੇਣਾ। ਮਹਾਰਾਜ ਕਹਿੰਦੇ ਚੰਗਾ ਫੇਰ ਤੁਹਾਡੀ ਮਰਜ਼ੀ, ਅਸੀਂ ਅੱਡ ਹੋ ਜਾਂਦੇ ਹਾਂ। ਮਹਾਰਾਜ ਅੱਡ ਹੋ ਕੇ ਤੁਰ ਪੈਂਦੇ ਨੇ, ਬਹੁਤ ਗਰਮੀ ਪੈ ਰਹੀ ਹੈ। ਕੀ ਦੇਖਦੇ ਨੇ, ਮਹਾਰਾਜ ਦੇ ਉੱਤੇ ਇੱਕ ਬੱਦਲ ਛਾਂ ਕਰੀ ਖੜਾ ਹੈ, ਉਹ ਜਿੰਨਾ ਤੁਰੇ ਜਾਂਦੇ ਨੇ ਉਹਨਾਂ ਛਾਂ ਚ ਤੁਰੇ ਜਾਂਦੇ ਨੇ, ਗਰਮੀ ਦੇ ਵਿੱਚ ਬੜੇ ਔਖੇ ਪਏ। ਕਹਿਣ ਲੱਗੇ ਵੀ ਕੋਈ ਕਲਾਵਾਨ ਪੁਰਸ਼ ਹੈ, ਪਰ ਨਾਲ ਨਹੀਂ ਅਸੀਂ ਲਿਜਾਣਾ। ਮਹਾਰਾਜ ਅੱਗੇ ਜਾ ਕੇ ਬੈਠ ਜਾਂਦੇ, ਕਹਿੰਦੇ ਮਦਾਨਿਆ ਦੇਖ ਲੈ ਬਈ ਪਿਆਰਿਆ, ਤੇ ਚਾਹੇ ਅਸੀਂ ਕੁਛ ਵੀ ਨਹੀਂ ਹੈਗੇ, ਪਰ ਸਾਡੇ ਸਰੀਰ ਨੂੰ ਹਿੰਦੂਆਂ ਦੇ ਘਰ ਹੋਣ ਕਰਕੇ ਸਾਨੂੰ ਹਿੰਦੂ ਕਹਿੰਦੇ ਨੇ, ਅਸੀਂ ਤਾਂ ਜਾਤ ਪਾਤ ਮੰਨਦੇ ਨਹੀਂ ਹਾਂ, ਪਰ ਦੇਖ ਲੈ ਤੇਰੇ ਧਰਮ ਭਾਈ ਜੋ ਹੈ ਜਾਤ ਭਾਈ, ਉਹ ਤਾਂ ਜਾਣ ਨਹੀਂ ਦਿੰਦੇ। ਕਹਿਣ ਲੱਗਿਆ ਸੱਚੇ ਪਾਤਸ਼ਾਹ ਵੀ ਤੁਹਾਡੇ ਅੱਗੇ ਤਾਂ ਕੋਈ ਚੀਜ਼ ਔਖੀ ਨਹੀਂ ਹੈ, ਤੁਸੀਂ ਤਾਂ ਜਿੱਥੇ ਜੀ ਚਾਹੇ ਦੁਨੀਆਂ ਦੇ ਅੰਦਰ ਕੀ ਕਿੱਥੇ ਕਿੱਥੇ ਤੁਸੀਂ ਫਿਰ ਕੇ ਆਏ ਹੋ, ਕਿਹੜਿਆਂ ਆਕਾਸ਼ਾਂ ਚ, ਕਿਹੜਿਆਂ ਮੰਡਲਾਂ ਦੇ ਵਿੱਚ, ਆਹ ਕਾਬੇ ਵਿੱਚ ਜਾਣ ਤੇ ਤੁਹਾਨੂੰ ਕੌਣ ਰੋਕ ਸਕਦਾ, ਤੁਹਾਡੀ ਮਰਜ਼ੀ ਹੈ। ਐਵੇਂ ਮੈਨੂੰ ਤਾਂ ਖਿਆਲ ਆ ਗਿਆ, ਜੇ ਕਿਤੇ ਖਿਆਲ ਹੀ ਹੈ ਮੈਨੂੰ ਉਹ ਨਹੀਂ, ਮੈਂ ਕਹਿੰਦਾ ਹੈਗਾ ਮੈਨੂੰ ਕੋਈ ਪੁੰਨ ਪਾਪ ਹੋਏਗਾ, ਪਰ ਮੈਨੂੰ ਇਹ ਦੇਖਣ ਦਾ ਹੀ ਖਿਆਲ ਆ ਗਿਆ, ਉਹ ਮਹਾਰਾਜ ਨੇ ਪੈਦਾ ਕਰਿਆ ਹੋਇਆ ਸੀ ਉਹਦੇ ਅੰਦਰ। ਮਹਾਰਾਜ ਕਹਿੰਦੇ ਚੰਗਾ ਸ਼ਬਦ ਪੜ੍ਹ ਫਿਰ ਪਿਆਰ ਨਾਲ, ਮਰਦਾਨਾ ਰਵਾਬ ਜਾਂਦਾ, ਸ਼ਬਦ ਪੜ੍ਹਦੇ ਨੇ ਤੇ ਬਾਰ ਬਾਰ ਪਿਆਰ ਨਾਲ ਸ਼ਬਦ ਪੜ੍ਹਦਾ, ਤੇ ਜਿਸ ਬਾਅਦ ਸ਼ਬਦ ਦੀ ਸਮਾਪਤੀ ਹੋਈ, ਮਹਾਰਾਜ ਕਹਿੰਦੇ ਨੇਤਰ ਖੋਲ ਤਾਂ ਮਦਾਨਿਆ। ਮਦਾਨਾ ਕੀ ਦੇਖਦਾ, ਕਹਿੰਦਾ ਸੱਚੇ ਪਾਤਸ਼ਾਹ ਆਹ ਤਾਂ ਬੜੇ ਬਹੁਤ ਸੋਹਣੇ ਬਿਰਜੀਆਂ ਜਿਹੀਆਂ ਦਿਸਣ ਲੱਗ ਗਈਆਂ, ਕਹਿੰਦੇ ਆਹੀ ਕੱਬ ਹੈ ਜਿਤਨਾ ਉਹ ਸਾਹਮਣੇ ਤੈਨੂੰ ਦਿੰਦਾ। ਉਸ ਵੇਲੇ ਮਹਾਰਾਜ ਜੀ ਚਲੇ ਜਾਂਦੇ ਨੇ, ਜਾ ਕੇ ਕੰਧ ਦੇ ਕੋਲ ਬੈਠ ਜਾਂਦੇ ਨੇ ਨੇੜੇ ਜਾ ਕੇ, ਤੇ ਭਾਈ ਗੁਰਦਾਸ ਜੀ ਨੇ ਉਸ ਵੇਲੇ ਦਾ ਹਾਲ ਲਿਖਿਆ ਕਿ ਬਾਬਾ ਫਿਰ ਮੱਕੇ ਗਿਆ, ਨੀਲ ਵਸਤਰ ਧਾਰ ਬਨਵਾਰੀ, ਨੀਲੇ ਕੱਪੜੇ ਪਹਿਨ ਲਏ, ਆਸਾ ਹੱਥ ਕਿਤਾਬ ਕੱਛ ਕੂਜ਼ਾ ਵਾਂਗ ਮਸੱਲਾ ਤਾਰੀ, ਮਸੱਲਾ ਮੋਢੇ ਤੇ ਰੱਖਿਆ ਹੋਇਆ ਹੈ ਤੇ ਆਸਾ ਹੱਥ ਵਿਚ ਹੈ, ਡੰਡਾ ਤੇ ਹੱਥ ਵਿਚ, ਕਿਤਾਬ ਹੈ ਕੱਛ ਵਿਚ, ਤੇ ਜਿਹੜਾ ਹੈਗਾ ਲੋਟਾ ਹੱਥ ਵਿਚ ਹੈ। ਬੈਠਾ ਜਾਏ ਮਸੀਤ ਵਿਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਿੱਥੇ ਹਾਜੀ ਜਮ੍ਹਾਂ ਹੋਏ ਹੋਏ ਸੀ ਉਸ ਥਾਂ ਤੇ ਜਾ ਕੇ ਬੈਠ ਗਿਆ, ਤੇ ਜਿਸ ਵਕਤ ਕੀਰਤਨ ਕਰਿਆ ਉਹਨਾਂ ਨੇ ਸਮਝਿਆ ਵੀ ਬਹੁਤ ਇੱਥੇ ਕੋਈ ਪਿਆਰ ਨਾਲ ਕਰ ਰਿਹਾ ਗਾ ਰਿਹਾ। ਤੇ ਰਾਤ ਪੈ ਗਈ, ਰਾਤ ਪੈਣ ਵੇਲੇ ਗੁਰੂ ਮਹਾਰਾਜ ਜੀ ਬੈਠੇ ਰਹੇ, ਤੇ ਜਦੋਂ ਸਵੇਰੇ ਸਵੇਰਾ ਹੋਇਆ ਆਪ ਕਾਬੇ ਵੱਲ ਪੈਰ ਕਰਕੇ ਪੈ ਗਏ, ਚਰਨ ਕਰਕੇ ਪੈ ਗਏ। ਜਾਂ ਬਾਬਾ ਸੁੱਤਾ ਰਾਤ ਨੂੰ ਬਲ ਮਹਿਰਾਬੇ ਪਾਏ ਵਸਾਰੀ, ਪੈਰ ਵਸਾਰ ਲਏ। ਉਸ ਵੇਲੇ ਜਿਹੜਾ ਸਫਾਈ ਕਰਨ ਵਾਲਾ ਸੀ ਉਸ ਵੇਲੇ ਮੁਖੀ ਸੇਵਾਦਾਰ, ਉਹਦਾ ਨਾਂ ਜੀਵਨ ਸੀ, ਭਾਰਤ ਵਰਸ਼ ਦਾ ਰਹਿਣ ਵਾਲਾ, ਉੱਥੇ ਜਾ ਕੇ ਸੇਵਾ ਚ ਲੱਗ ਗਿਆ ਸੀ। ਉਹ ਜਿਸ ਵਕਤ ਗੁਰੂ ਮਹਾਰਾਜ ਦੇ ਸਾਰਿਆਂ ਨੂੰ ਦੇਖਦਾ ਦੇਖਦਾ ਆਇਆ, ਹੈਰਾਨ ਹੋ ਗਿਆ, ਕਹਿਣ ਲੱਗਿਆ ਤੋਵਾ, ਕਹਿੰਦਾ ਆ ਹਾਜੀ ਇਹ ਤਾਂ ਕਾਫਰ ਹੈ ਕੋਈ, ਤੇ ਕਾਬੇ ਵੱਲ ਨੂੰ ਪੈਰ ਕਰਕੇ ਪਿਆ। ਉਸ ਵੇਲੇ ਬਹੁਤ ਕ੍ਰੋਧ ਆਇਆ, ਕਿਉਂਕਿ ਜਿੰਨਾ ਬੰਦਾ ਕੱਟੜਤਾਈ ਚ ਹੁੰਦਾ ਓਨਾ ਹੀ ਉਹਦੇ ਚ ਕ੍ਰੋਧ ਵੱਧ ਹੋਇਆ ਕਰਦਾ, ਧਾਰਮਿਕ ਕ੍ਰੋਧ ਇੰਨਾ ਜ਼ਿਆਦਾ ਵੱਧ ਜਾਂਦਾ ਬੰਦੇ ਦੀ ਜਾਨ ਵੀ ਲੈ ਸਕਦਾ। ਸੋ ਉਸ ਵੇਲੇ ਉਹਨੇ ਮਹਾਰਾਜ ਜੀ ਦੇ ਨੇੜੇ ਆ ਕੇ ਜ਼ੋਰ ਦੇ ਨਾਲ ਇੱਕ ਵਚਨ ਕਿਹਾ ਇਸ ਤਰ੍ਹਾਂ ਦਾ, ਕਿਹੜਾ ਸੌਂ ਗਿਆ ਤੂੰ ਕੁਫਰ ਕੁਫਾਰੀ, ਕਾਬੇ ਵੱਲ ਪੈਰ ਕਰਕੇ ਸੌਂ ਗਿਆ ਤੂੰ ਕੁਫਰ ਕੁਫਾਰੀ, ਕਾਬੇ ਵੱਲ ਪੈਰ ਕਰਕੇ
ਸੌਂ ਗਿਆ ਤੂੰ ਕੁਫਰ
ਹੈਰਾਨ ਹੋ ਗਿਆ ਕਿ ਸਾਰੇ ਹਾਜੀ ਤਾਂ ਸਿਰ ਕਰਕੇ ਪਏ ਨੇ ਤੇ ਆਹ ਕੌਣ ਹੈ ਜਿਹੜਾ ਪੈਰ ਕਰਕੇ ਸੁੱਤਾ ਪਿਆ ਜਾਂ ਬਾਬਾ ਸੁੱਤਾ ਰਾਤ ਨੂੰ ਬਲ ਮਹਿਰਾਬੇ ਪਾਏ ਵਿਸਾਰੀ ਇਹ ਨਹੀਂ ਸੀ ਕਿ ਗੁਰੂ ਨਾਨਕ ਕੋਈ ਬੇਅਦਬੀ ਕਰਨੀ ਚਾਹੁੰਦੇ ਸੀ ਉਹਨਾਂ ਦੇ ਧਰਮ ਦੀ ਪਰ ਇੱਕ ਬਹੁਤ ਵੱਡੀ ਭੁੱਲ ਪਈ ਹੋਈ ਕੱਢਣਾ ਚਾਹੁੰਦੇ ਸੀ ਭੁੱਲ ਇਹ ਸੀ ਕਿ ਉਹ ਕਹਿੰਦੇ ਵੀ ਕਾਬੇ ਵੱਲ ਰੱਬ ਰਹਿੰਦਾ ਨਮਾਜ਼ ਪੜ੍ਹਨੀ ਹੈ ਪੱਛਮ ਚੋਂ ਤਾਂ ਪੂਰਬ ਵਿਚੋਂ ਤਾਂ ਪੱਛਮ ਵੱਲ ਮੂੰਹ ਕਰਨਾ ਜੇ ਪੱਛਮ ਦੇ ਦੇਸ਼ਾਂ ਵੱਲੋਂ ਪੜ੍ਹਨੀ ਹੈ ਤਾਂ ਪੂਰਬ ਵੱਲ ਮੂੰਹ ਕਰਨਾ ਯਾਨੀ ਮੂੰਹ ਕਾਬੇ ਵੱਲ ਚਾਹੀਦਾ ਸੋ ਇਹਦਾ ਬੜਾ ਭਾਰਾ ਉਹਨਾਂ ਦੇ ਮਨ ਵਿਚ ਵਹਿਮ ਸੀ ਕਿ ਰੱਬ ਜਿਹੜਾ ਉਹ ਇੱਥੇ ਰਹਿੰਦਾ ਹੋਰ ਕੋਈ ਥਾਂ ਨਹੀਂ ਹੈ ਇੱਥੇ ਹੀ ਹੈ ਰੱਬ ਮਹਾਰਾਜ ਕਹਿੰਦੇ ਸਾਰੇ ਹੀ ਹੈ ਪਰਮੇਸ਼ਰ ਇਹ ਭੁੱਲ ਕੱਢਣੀ ਚਾਹੁੰਦੇ ਸੀ ਜਾਂ ਬਾਬਾ ਸੁੱਤਾ ਰਾਤ ਨੂੰ ਕਿ ਮਹਾਰਾਜ ਦਾ ਇਹ ਤਰੀਕਾ ਇਹ ਸੀ ਕੋਈ ਲੋਟ ਫਿਕਰ ਤਾਂ ਹੁੰਦਾ ਹੀ ਨਹੀਂ ਸੀ ਉਹਨਾਂ ਦਿਨਾਂ ਚ ਬਗਾਨੇ ਥਾਂ ਜਾਂਦੇ ਸੀ ਕੋਈ ਕਿਰਿਆ ਐਸੀ ਕਰਦੇ ਸੀ ਜਿਹਦੇ ਨਾਲ ਰੌਲਾ ਪੈ ਜਾਵੇ ਤੇ ਦੁਨੀਆਂ ਇਕੱਠੀ ਹੋ ਜਾਵੇ ਜੇ ਹਰਿਦੁਆਰ ਗਏ ਨੇ ਤਾਂ ਸਾਰੇ ਪਾਣੀ ਪੂਰਬ ਨੂੰ ਦੇ ਰਹੇ ਨੇ ਗੁਰੂ ਮਹਾਰਾਜ ਪੱਛਮ ਨੂੰ ਦੇ ਰਹੇ ਜਦ ਬਾਰ ਬਾਰ ਪੁੱਛਿਆ ਵੀ ਤੂੰ ਇੱਧਰ ਪਾਣੀ ਦੇ ਕਹਿੰਦੇ ਤੁਸੀਂ ਇੱਧਰ ਪਾਣੀ ਕਿਉਂ ਦਿੰਦੇ ਹੋ ਕਹਿੰਦੇ ਸੂਰਜ ਨੂੰ ਦੇ ਰਹੇ ਹਾਂ ਮਹਾਰਾਜ ਕਹਿੰਦੇ ਸੂਰਜ ਤਾਂ ਕਰੋੜਾਂ ਮੀਲ ਦੂਰ ਹੈ ਫਿਰ ਲੱਗ ਕੇ ਪਾਣੀ ਦੇਣ ਕਹਿੰਦੇ ਤਾਂ ਪਾਣੀ ਦੇਈ ਜਾਂਦਾ ਕਹਿੰਦੇ ਮਸਤਾਨਿਆਂ ਤੂੰ ਕਿਉਂ ਪਾਣੀ ਦੇਈ ਜਾਂਦਾ ਕਹਿੰਦਾ ਮੇਰੇ ਖੇਤ ਤਾਂ 200 ਮੀਲ ਦੂਰ ਨੇ ਇਹ ਤੁਹਾਡਾ ਕਹਿੰਦੇ 200 ਮੀਲ ਦੂਰ ਇਹ ਤਾਂ ਕੰਡੇ ਤੋਂ ਗਾਹ ਨਹੀਂ ਜਾਂਦਾ ਪਾਣੀ ਤੇਰਾ ਕਹਿੰਦੇ ਜੇ ਮੇਰੇ ਕੰਡੇ ਤੋਂ ਗਾਹ ਨਹੀਂ ਜਾਂਦਾ 200 ਮੀਲ ਤੇ ਨਹੀਂ ਪਹੁੰਚਦਾ ਤੁਹਾਡਾ ਕਰੋੜਾਂ ਮੀਲਾਂ ਤੇ ਕਿਵੇਂ ਪਹੁੰਚੂ ਉਸੇ ਵੇਲੇ ਸਾਰਿਆਂ ਨੂੰ ਗੱਲ ਸਮਝ ਪਈ ਤੇ ਗੁਰੂ ਨਾਨਕ ਨਾਲ ਫਿਰ ਵੱਡੇ ਵੱਡੇ ਆ ਕੇ ਬਚਨ ਕਰਨ ਬੈਠ ਗਏ ਜੇ ਜਾਂਦੇ ਨੇ ਕੁਰਸ਼ੇਤਰ ਉੱਥੇ ਵੀ ਐਸੀ ਕਿਰਿਆ ਕਰ ਦਿੱਤੀ ਸਾਰੇ ਰੌਲਾ ਪੈ ਗਿਆ ਮੇਲੇ ਚ ਵੀ ਤੂੰ ਆ ਹੈ ਇਸ ਵੇਲੇ ਤੂੰ ਆ ਕਰਿਆ ਹੋਇਆ ਕਿਸੇ ਨੇ ਉਹ ਵੀ ਸਾਰੇ ਨਾਨੂ ਆ ਗਿਆ ਨਹੀਂ ਆਉਂਦੇ ਨੀ ਸੀ ਜਿੰਨਾ ਚਿਰ ਐਡੀ ਗੱਲ ਨਾ ਕਰ ਸੋ ਆਪ ਪੈਰ ਕਰਕੇ ਪੈ ਗਏ ਉਸ ਵੇਲੇ ਉਹਨੇ ਆਉਂਦੇ ਨੇ ਗੱਲ ਤਾਂ ਪਿੱਛੋਂ ਕਰੀ ਤੇ ਪਹਿਲਾਂ ਕਹਿੰਦਾ ਉਹ ਕਾਫਰਾ ਲੱਤ ਮਾਰੀ ਜੋੜ ਦੀ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਕਾਫਰਾ ਕਹਿੰਦਾ ਤੂੰ ਐ ਸੁੱਤਾ ਪਿਆ ਮਹਾਰਾਜ ਕਹਿੰਦੇ ਲੱਤਾਂ ਕੀ ਗੱਲ ਤੂੰ ਲੱਤਾਂ ਮਾਰਦਾ ਕਹਿੰਦਾ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਾਇਆ ਹੋਏ ਬਜ਼ਗਾਰੀ ਐਡਾ ਗਾਫਲ ਹੋ ਗਿਆ ਤੂੰ ਨਾਸਤਕ ਤੇ ਖੁਦਾ ਵੱਲ ਲੱਤਾਂ ਕਰੀ ਪਿਆ ਮਹਾਰਾਜ ਇਹੀ ਬਚਨ ਸੁਣਨਾ ਚਾਹੁੰਦੇ ਸੀ ਕਹਿਣ ਲੱਗੇ ਮੁੱਲਾ ਜੀ ਦੇਖੋ ਤੁਸੀਂ ਕਿਹੋ ਜਿਹੇ ਪਵਿੱਤਰ ਥਾਂ ਪੜ੍ਹੇ ਹੋ ਕਿੰਨੇ ਖੁਸ਼ਕ ਬੋਲ ਬੋਲਦੇ ਹੋ ਕਹਿੰਦੇ ਖੁਸ਼ਕ ਤੂੰ ਤਾਂ ਕਾਫਰ ਹੈ ਤੇਰੇ ਨਾਲ ਤਾਂ ਗੱਲ ਵੀ ਨਹੀਂ ਕਰਨੀ ਚਾਹੀਦੀ ਤੂੰ ਇਹ ਜੀ ਗਲਤੀ ਕਰੀ ਆ ਤੈਨੂੰ ਤਾਂ ਮਾਰ ਦੇਣਾ ਚਾਹੀਦਾ ਮੈਂ ਹੀ ਆ ਜਿਹੜੇ ਤੈਨੂੰ ਮਾਰਿਆ ਨਹੀਂ ਹੋਰ ਕੋਈ ਆ ਜਾ ਤੈਨੂੰ ਮਾਰ ਵੀ ਦਿੰਦਾ ਛੇਤੀ ਕਰ ਲੱਤਾਂ ਉਧਰ ਮਹਾਰਾਜ ਕਹਿੰਦੇ ਜਿੱਧਰ ਖੁਦਾ ਨਹੀਂ ਨਾ ਹੈ ਮੈਨੂੰ ਤਾਂ ਪਤਾ ਨਹੀਂ ਅਸੀਂ ਰਾਤ ਨੂੰ ਆਏ ਸੀ ਸਾਨੂੰ ਨਹੀਂ ਪਤਾ ਵੀ ਇੱਧਰ ਖੁਦਾ ਹੈ ਜਾਂ ਇੱਧਰ ਖੁਦਾ ਨਹੀਂ ਹੈ ਜਿੱਧਰ ਖੁਦਾ ਨਹੀਂ ਹੈ ਤੂੰ ਮੇਰੀਆਂ ਲੱਤਾਂ ਉਧਰ ਕਰ ਦੇ ਲੱਤਾਂ ਵੱਲ ਖੁਦਾਏ ਦੇ ਕਿਉਂ ਘਰ ਪਿਆ ਹੋਏ ਬੁਜ਼ਗਾਰੀ ਉਸ ਵੇਲੇ ਮਹਾਰਾਜ ਕਹਿੰਦੇ ਅਸੀਂ ਥੱਕੇ ਹੋਏ ਹਾਂ ਕਹਿੰਦਾ ਤੂੰ ਆਪ ਹੋ ਮਹਾਰਾਜ ਕਹਿੰਦੇ ਨਾ ਅਸੀਂ ਨਹੀਂ ਆਪ ਹੁੰਦੇ ਬਥੇਰੀਆਂ ਗਾਲਾਂ ਕੱਢੀਆਂ ਉਹਨੇ ਅਖੀਰ ਗੁੱਸੇ ਚ ਆਏ ਹੋਏ ਨੇ ਲੱਤਾਂ ਫੜੀਆਂ ਮਹਾਰਾਜ ਦੀਆਂ ਟੰਗੋ ਪਕੜ ਕੇ ਸੀਟਿਆ ਐ ਨਹੀਂ ਵੀ ਮਲਕ ਦੇ ਐ ਕਰਦੇ ਘੜੀਸ ਲਿਆ ਘੜੀਸ ਕੇ ਜਦੋਂ ਲੱਤਾਂ ਇੱਧਰ ਨੂੰ ਕਰਦਾ ਕੀ ਦੇਖਦਾ ਕਾਬਾ ਨਾਲੇ ਘੁੰਮ ਰਿਹਾ ਖਿੱਜ ਵਿੱਚ ਆ ਗਿਆ ਲੱਤਾਂ ਨੂੰ ਹਲੂਣੇ ਦਿੰਦਾ ਜਦ ਹਲੂਣੇ ਦਿੰਦਾ ਕਾਬੇ ਦੇ ਜਿਹੜੇ ਮਨਾਰੇ ਨੇ ਹਿੱਲਦੇ ਨੇ ਉਸੇ ਤਰ੍ਹਾਂ ਘਬਰਾ ਗਿਆ ਬਹੁਤ ਵੀ ਕਿਤੇ ਗਿਰੇ ਨਾ ਪਵੇ ਉੱਤੇ ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਨ ਜੁਹਾਰੀ ਹੈਰਾਨ ਹੋ ਕੇ ਰੌਲਾ ਪਾਤਾ ਉਹਨੂੰ ਲੇਕਿਨ ਗੱਲ ਕੀ ਹੋਈ ਚਰਨਾਂ ਨੂੰ ਹੱਥ ਲਾਉਂਦੀ ਸਾਰ ਉਹ ਦਿਮਾਗ ਦੇ ਵਿੱਚ ਰੋਸ਼ਨੀ ਆਉਣ ਲੱਗ ਗਈ ਉਹਦੇ ਉੱਤੋਂ ਗਾਲਾਂ ਕੱਢਦਾ ਅੰਦਰੋਂ ਆਵਾਜ਼ ਆਉਣ ਲੱਗ ਗਈ ਕਰਦੇ ਜਿੱਧਰ ਮੈਂ ਨਹੀਂ ਹਾਂ ਦੇਖ ਲੈ ਮੈਂ ਕਿੱਧਰ ਨਹੀਂ ਹਾਂ ਕਹਿੰਦਾ ਖੁਦਾ ਤਾਂ ਫਿਰ ਸਾਰੇ ਹੀ ਹੋਇਆ ਜਿੱਧਰ ਮੈਂ ਇਹਦੇ ਪੈਰ ਕਰਦਾ ਖੁਦਾ ਉਧਰ। ਅੰਦਰੋਂ ਆਵਾਜ਼ ਆ ਗਈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨੂੰ ਹੱਥ ਲਾਉਣਾ ਕੋਈ ਮਾਮੂਲੀ ਬਾਤ ਨਹੀਂ ਸੀ। ਬਹੁਤ ਸਾਰੇ ਮਹਾਂਪੁਰਸ਼ ਹੱਥ ਨਹੀਂ ਲਾਉਣ ਦਿੰਦੇ। ਉਸ ਵੇਲੇ ਇਕੱਠ ਹੋ ਗਿਆ ਬਹੁਤ ਵੱਡਾ, ਰੌਲਾ ਪੈ ਗਿਆ, ਹੋਰ ਪੀਰ ਆ ਗਏ ਤੇ ਕਾਬਾ ਫਿਰ ਗਿਆ। ਸਾਰੇ ਹੈਰਾਨ ਨੇ ਵੀ ਇਹ ਕਾਬਾ ਫਿਰ ਗਿਆ, ਕੋਈ ਕਲਾਬਾਨ ਆ ਗਿਆ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਕਾਬਾ ਫਿਰਿਆ ਕਲਾ ਵਿਖਾਈ ਸਭ ਹੈਰਾਨ ਹੋ ਗਏ, ਕਾਬਾ ਫਿਰਿਆ ਕਲਾ ਵਿਖਾਈ ਸਭ ਹੈਰਾਨ ਹੋ ਗਏ। ਕਾਬਾ ਫਿਰਿਆ ਕਲਾ ਵਿਖਾਈ ਸਭ ਹੈਰਾਨ ਹੋ ਗਏ, ਕਾਬਾ ਫਿਰਿਆ ਕਲਾ ਵਿਖਾਈ ਸਭ ਹੈਰਾਨ ਹੋ ਗਏ। ਹਾਜ਼ੀ ਸਾਰੇ ਹੈਰਾਨ ਹੋ ਰਹੇ ਨੇ, ਕੀ ਹੋ ਗਿਆ, ਕਾਬੇ ਦਾ ਮੂੰਹ ਫਿਰ ਗਿਆ। ਵੱਡੇ ਵੱਡੇ ਪੀਰ ਉਸ ਵੇਲੇ ਜਿਹੜੇ ਮੰਨੇ ਹੋਏ ਸੀ ਸ਼ਕਤੀਆਂ ਵਾਲੇ, ਉਹਨਾਂ ਚ ਜੀਵਨ ਸੀ, ਇਮਾਮ ਕਰੀਮਦੀਨ ਸੀ, ਪੀਰ ਰੁਕਨਦੀਨ ਸੀ, ਪੀਰ ਬਹਾਉਦੀਨ ਸੀ, ਪੀਰ ਜਲਾਲਦੀਨ ਬਗਦਾਦ ਵਾਲਾ ਸੀ, ਜਿਹਨੂੰ ਸਾਰਾ ਸੰਸਾਰ ਮੰਨਦਾ ਸੀ। ਸ਼ਕਤੀਆਂ ਦੇ ਮੁਕਾਬਲੇ ਚ ਉਹਨਾਂ ਦੇ ਮੁਕਾਬਲੇ ਦਾ ਕੋਈ ਹੋਰ ਨਹੀਂ ਸੀ। ਹੈਰਾਨ ਹੋ ਗਏ ਵੀ ਕੌਣ ਆ ਗਿਆ ਇਹ। ਮੁੱਲਾ ਰਿਸਕੀਨੀ ਗਹਿ ਲੀਨੇ ਹੈ ਚਰਨ ਗੁਰ, ਬਲ ਸੌ ਕਸੀਰ ਔਰ ਦਿਸ਼ਾ ਪਰਮਾਏ ਹੈ, ਕਾਬਾ ਸੰਗ ਚੱਲਿਓ ਨੀਰ ਨੌਕਾ ਜਮ ਹਲਿਓ, ਤਬ ਭਇਓ ਥਿਰ ਜਾਏ ਜਿੱਤ ਚਰਨ ਸੁਹਾਏ। ਕਹਿੰਦੇ ਜਿਵੇਂ ਪਾਣੀ ਦੇ ਉੱਤੇ ਕੋਈ ਚੀਜ਼ ਘੁਮਾ ਦੀਏ ਨਾ, ਐ ਕਹਿੰਦੇ ਘੁੰਮਦਾ ਫਿਰਦਾ ਜਿੱਧਰ ਨੂੰ ਕਰਦਾ। ਹੈਰਾਨ ਹੋ ਗਏ, ਰੌਲਾ ਪੈ ਗਿਆ ਸਾਰੇ। ਤਾਂ ਉਸ ਵੇਲੇ ਹੈਰਾਨ ਹੋ ਕੇ ਸੋਚਣ ਲੱਗ ਗਏ ਵੀ ਇਹ ਕੌਣ ਆ ਗਿਆ, ਹਿੰਦੂ ਹੈ ਕਿ ਮੁਸਲਮਾਨ ਹੈ। ਕਹਿੰਦੇ ਮੁਸਲਮਾਨ ਤਾਂ ਇਹ ਗੱਲ ਕਰ ਨਹੀਂ ਸਕਦਾ, ਹਿੰਦੂਆਂ ਦੇ ਵਿੱਚ ਕਿਸੇ ਚ ਤਾਕਤ ਨਹੀਂ ਵੀ ਇੱਥੇ ਆ ਕੇ ਏਡੀ ਕਲਾ ਦਿਖਾ ਦੇਵੇ। ਸਾਡੀਆਂ ਪੀੜੀਆਂ ਤਾਂ ਮੰਨੀਆਂ ਹੋਈਆਂ ਨੇ, ਸਾਡੇ ਮੁਕਾਬਲੇ ਤੋਂ ਤਾਂ ਇੱਕ ਵੀ ਪੀਰ ਹਿੰਦੂ ਨਹੀਂ ਆਇਆ ਜਿਹੜਾ ਏਡੀ ਕਲਾ ਦਿਖਾ ਦੇ। ਤੇ ਕਈਆਂ ਦਾ ਖਿਆਲ ਹੈ ਵੀ ਇਹ ਗੱਲ ਇਸ ਤਰ੍ਹਾਂ ਨਹੀਂ ਹੈ, ਵੀ ਉਹਨਾਂ ਦੇ ਮਨ ਫਿਰ ਗਏ ਸੀ। ਲੇਕਿਨ ਇਸਲਾਮ ਦੇ ਇਤਿਹਾਸ ਚ ਦੋ ਗੱਲਾਂ ਲਿਖੀਆਂ ਹੋਈਆਂ ਨੇ। ਇੱਕ ਤਾਂ ਇਹ ਹੈ ਕਿ ਇੱਕ ਇਬਨ ਨਾਮ ਦਾ ਅਰਬੀ ਕੋਈ ਵੱਡਾ ਪੀਰ ਸੀਗਾ ਤੇ ਉਹਦੇ ਮਨ ਦੇ ਅੰਦਰ ਐਸੇ ਭੈੜੇ ਖਿਆਲ ਆਉਣ ਲੱਗ ਗਏ ਨਾਸਤਿਕਤਾ ਦੇ ਕਾਬੇ ਦੇ ਬਾਰੇ। ਉਹ ਲਿਖਦਾ ਕਿ ਕਾਬਾ ਉੱਚਾ ਹੋ ਗਿਆ ਦੇਖ ਕੇ ਤੇ ਮੈਨੂੰ ਆਵਾਜ਼ ਆਈ ਤੂੰ ਮੇਰੇ ਨੇੜੇ ਆ ਤੇ ਮੈਂ ਤੈਨੂੰ ਥੱਲੇ ਦੱਬ ਕੇ ਮਾਰੂ। ਕਹਿੰਦਾ ਮੈਂ ਡਰ ਗਿਆ, ਮੈਂ ਫਿਰ ਅਰਦਾਸ ਕਰੀ। ਇਹ ਕਿਤਾਬ ਹੈ ਫਾਤੂਹਾਤ ਮਕੀਆ ਦੇ ਵਿੱਚ ਲਿਖੀ ਹੋਈ ਹੈ। ਦੂਸਰਾ ਇਹ ਹੈ ਕਿ ਰਾਬੀਆ ਪਹਿਲੀ ਵਾਰੀ ਹੱਜ ਕਰੇ ਆਈ ਜਾਂ ਦੂਜੀ ਵਾਰੀ ਹੱਜ ਕਰਨ ਵਾਸਤੇ ਜਾਂਦੀ ਹੈ, 60 ਕੋਹ ਦੇ ਉੱਤੇ ਉਹਦੇ ਮੁਕਾਮ ਸੀ। ਉਸ ਥਾਂ ਦੇ ਉੱਤੇ ਜਦੋਂ ਕਾਫਲਾ ਚੱਲਿਆ ਤਾਂ ਰਾਬੀਆ ਪਿੱਛੇ ਰਹਿ ਗਈ। ਇਹ ਕੀ ਦੇਖਦੀ ਹੈ ਕਿ ਖੂਹ ਹੈ ਜਿਹੜਾ ਪਾਣੀ ਦਾ, ਉਹਦੇ ਆਲੇ ਦੁਆਲੇ ਇੱਕ ਕੁੱਤੀ ਆਪਣੇ ਬੱਚਿਆਂ ਨੂੰ ਲਈ ਘੁੰਮ ਰਹੀ ਹੈ। ਮਨ ਚ ਦਿਆ ਆ ਗਈ ਹੈ ਇਸਦੇ, ਜਿਹੜੀ ਦਿਆ ਆਉਣੀ ਹੈ ਕਿਸੇ ਦੇ। ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੇ ਜੀ ਦੇ ਦਿਆ ਕਰਦਾ ਕੋਈ, ਕਹਿੰਦੇ 68 ਤੀਰਥਾਂ ਦਾ ਪੁੰਨ ਮਿਲਦਾ ਉਸਨੂੰ। ਜਿਹੜੇ ਗਲ ਵੱਢ ਕੇ ਖਾਵੇ ਜੀ ਦਾ, ਫਿਰ ਉਨਾ ਹੀ ਪਾਪ ਜ਼ਿਆਦੇ ਆ। ਇਹਨੇ ਕਿਹਾ ਵੀ ਪਾਣੀ ਕਿਵੇਂ ਪਿਲਾਵਾਂ। ਖੂਹ ਦਾ ਪਾਣੀ ਦੇਖਿਆ ਦੂਰ ਸੀ, ਸੰਗ ਚੱਲਿਆ ਗਿਆ, ਕੱਲੀ ਰਹਿ ਗਈ। ਉਸ ਵੇਲੇ ਕੱਪੜੇ ਪਾੜਨੇ ਸ਼ੁਰੂ ਕਰ ਲਏ ਆਪਣੇ, ਸਾਰੇ ਕੱਪੜੇ ਪਾੜ ਕੇ ਰੱਸੀ ਵੱਟੀ ਗਈ। ਜਦੋਂ ਫਰਾਈ ਉਸ ਵੇਲੇ ਬੜੀ ਦੂਰ ਰਹਿ ਗਿਆ, ਉਸ ਵੇਲੇ ਆਪਣੇ ਕੇਸ ਵੀ ਇਸਨੇ ਕੱਟ ਕੇ ਰੱਸੀ ਬਣਾ ਲਈ। ਸਿਰ ਦੀ ਸੋਭਾ ਜਿਹੜੀ ਸੀ ਉਹ ਗਵਾ ਦਿੱਤੀ, ਬਸਤਰ ਕੋਈ ਨੀ ਕੋਲ ਰਿਹਾ। ਉਸ ਵੇਲੇ ਪਾਣੀ ਚ ਪਹੁੰਚ ਗਏ, ਉਹ ਬਸਤਰ ਭਿਉਂ ਲੈਂਦੀ ਹੈ, ਨਿਚੋੜ ਦਿੰਦੀ ਹੈ ਤੇ ਪਾਣੀ ਪਿਲਾਈ ਜਾਂਦੀ ਹੈ ਉਹਨਾਂ ਨੂੰ। ਪਾਣੀ ਉਸਨੇ ਕੁੱਤੀ ਨੇ ਪੀ ਲਿਆ, ਉਹਦੇ ਬਾਅਦ ਹੁਣ ਚੱਲ ਸਕਦੀ ਨਹੀਂ। ਇਹ ਦਇਆ ਦਾ ਕਰਮ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋ ਗਿਆ। ਇਹਨੇ ਟਿੱਬਾ ਸੀ, ਟਿੱਬੇ ਵਿੱਚ ਟੋਆ ਪਟਿਆ, ਆਲੇ ਦੁਆਲੇ ਮਿੱਟੀ ਲਾ ਲਈ, ਗਲ ਬਾਹਰ ਰੱਖ ਲਿਆ। ਹੁਣ ਆਵਾਜ਼ ਆ ਰਹੀ ਹੈ ਉਧਰ, ਕਾਬਾ ਸਾਰਿਆਂ ਨੂੰ ਦਿਸਣ ਤੋਂ ਹਟ ਗਿਆ। ਇਧਰ ਕਾਬਾ ਚੱਲ ਕੇ ਆ ਗਿਆ 60 ਕੋਹ ਤੇ। ਇਹ ਰਾਵੀਆਂ ਨੇ ਕਿਹਾ ਕਾਬਾ ਤਾਂ ਆ ਗਿਆ, ਮੈਂ ਤਾਂ ਕਾਬੇ ਵਾਲੇ ਨੂੰ ਚਾਹੁੰਦੀ ਹਾਂ, ਮੈਂ ਉਹਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਜਿਹੜਾ ਕਾਬਾ ਵਾਲਾ। ਸੋ ਕਾਬਾ 60 ਕੋਹ ਲਿਖਿਆ ਇਹਨਾਂ ਨੇ ਵੀ, 60 ਮੀਲ ਤੁਰ ਕੇ ਚੱਲਿਆ ਗਿਆ ਸੀ ਰਾਵੀਆ ਦੇ ਦਰਸ਼ਨ ਕਰ। ਕਹਿੰਦਾ ਰਾਵੀਆ ਮੈਂ ਤੇਰੇ ਦਰਸ਼ਨ ਕਰਨ ਆਇਆ। ਸੋ ਇਸ ਤਰ੍ਹਾਂ ਦਾ ਕੌਤਕ ਉੱਥੇ ਵਰਤਨ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨਾਲ ਕੁਝ ਗੱਲਾਂ ਚੱਲ ਪਈਆਂ ਜਿਹੜੀਆਂ ਸਾਰੇ ਸੰਸਾਰ ਵਾਸਤੇ ਯੂਨੀਵਰਸਲ ਨੇ। ਉਸ ਵੇਲੇ ਗੁਰੂ ਨਾਨਕ ਨੂੰ ਕਹਿਣ ਲੱਗੇ ਵੀ ਤੂੰ ਨਮਾਜ਼ ਵੀ ਪੜ੍ਹਦਾ ਹੁੰਦਾ, ਨਮਾਜ਼ ਪੜ੍ਹਦਾ ਤੂੰ, ਕੋਈ ਅੱਲਾ ਦੀ ਬੰਦਗੀ ਕਰਦਾ। ਤਾਂ ਉਸ ਵੇਲੇ ਮਹਾਰਾਜ ਕਹਿਣ ਲੱਗੇ ਹਾਜੀ ਉਹ ਨਮਾਜ਼ ਪੜ੍ਹਨ ਦਾ ਵੀ ਤਰੀਕਾ ਹੋਇਆ ਕਰਦਾ, ਚਾਹੇ ਗਾਇਤਰੀ ਦਾ ਪਾਠ ਕਰਦਾ, ਚਾਹੇ ਨਮਾਜ਼ ਪੜ੍ਹਦਾ, ਚਾਹੇ ਕੋਈ ਜਪਜੀ ਸਾਹਿਬ ਪੜ੍ਹਦਾ, ਸੁਖਨੀ ਸਾਹਿਬ ਪੜ੍ਹਦਾ, ਇਹਦਾ ਤਰੀਕਾ ਹੋਇਆ ਕਰਦਾ। ਜਦ ਤੱਕ ਵਿਧੀ ਦੇ ਨਾਲ ਨਾ ਪੜ੍ਹੀ ਜਾਵੇ ਉਨੀ ਦੇਰ ਤੱਕ ਥਾਂ ਨਹੀਂ ਪਿਆ ਕਰਦੀ, ਵਕਤ ਗੁਜ਼ਾਰ ਨਾ ਹੋਇਆ ਕਰਦਾ। ਉਸ ਵੇਲੇ ਆਪ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ,
ਨਮਾਜ਼ ਪੜ੍ਹਨ ਦੀ ਜਾਚ ਨਾ ਆਈ, ਵਕਤ ਗੁਆਲਿਆ ਪੜ੍ਹਨ ਦੀ ਜਾਚ ਨਾ ਆਈ, ਵਕਤ ਗੁਆਲਿਆ ਯਾਰ ਯੋ
भगत ग्वालिया आपना ਬਖਤ ਪੰਜ ਪੰਜਾ ਪੰਜੇ ਨੌ ਪੰਜ ਨਮਾਜ਼ਾਂ ਪੜ੍ਹਦੇ ਹੋ ਪਿਆਰਿਓ ਪੰਜਾਂ ਨੂੰ ਸੋਧ ਕੇ ਪੜਿਆ ਕਰੋ ਨਮਾਜ਼ ਜੇ ਨਮਾਜ਼ ਨਮਾਜ਼ੀ ਨਮਾਜ਼ ਪੜ੍ਹਦਾ ਹੈ ਤੇ ਜਿੰਨੀ ਦੇਰ ਤੱਕ ਮਨ ਸਾਥ ਨਹੀਂ ਦਿੰਦਾ ਤੇ ਨਮਾਜ਼ ਦਾ ਕੋਈ ਮਤਲਬ ਹੀ ਨਹੀਂ ਹੈ ਇੱਕ ਐਸੀ ਕਹਾਣੀ ਆਉਂਦੀ ਹੈ ਕਿ ਇੱਕ ਵਾਰੀ ਮਜਨੂੰ ਆਪਣੇ ਖਿਆਲ ਦੇ ਵਿੱਚ ਮਸਤ ਲੀਲਾ ਦਾ ਧਿਆਨ ਧਰੀ ਤੁਰਿਆ ਜਾਂਦਾ ਹੈ ਇੱਕ ਕਾਫਲੇ ਦਾ ਸਰਦਾਰ ਨਮਾਜ਼ ਪੜ੍ਹਦਾ ਇਹ ਉਹਦੇ ਮੂਹਰੇ ਦੀ ਲੰਘ ਗਿਆ ਮੂਹਰੇ ਦੀ ਲੰਘਿਆ ਹੋਇਆ ਤਾਂ ਉਸਨੇ ਨੱਠ ਕੇ ਜਾ ਕੇ ਫੜ ਲਿਆ ਉਹ ਕਹਿੰਦਾ ਉਹ ਮੀਆਂ ਮਜਨੂੰ ਤੇਰੀ ਕਹਿੰਦਾ ਬੇਹੂਦਗੀ ਦੀ ਹੱਦ ਹੋ ਗਈ ਮੈਂ ਨਮਾਜ਼ ਪੜ੍ਹ ਰਿਹਾ ਤੇ ਤੂੰ ਮੇਰੇ ਮੂਹਰੇ ਦੀ ਲੰਘ ਕੇ ਕਦਾ ਕਰ ਦਿੱਤੀ ਖੰਡਿਤ ਕਰਤੀ ਮੈਂ ਤੈਨੂੰ ਨਹੀਂ ਛੱਡਣਾ ਤੈਨੂੰ ਮੈਂ ਮਾਰ ਦੇਣਾ ਜਾਣ ਤੋਂ ਉਹ ਕਹਿਣ ਲੱਗਿਆ ਦੇਖ ਮਾਰ ਚਾਹੇ ਰੱਖੇ ਇਹ ਹੈ ਤੇਰੀ ਮਰਜ਼ੀ ਮੈਂ ਨਹੀਂ ਕੁਛ ਕਹਿਣਾ ਪਰ ਇੱਕ ਮੈਂ ਗੱਲ ਕਹਿਣੀ ਹੈ ਉਹ ਤੂੰ ਧਿਆਨ ਨਾਲ ਸੁਣਦਾ ਕਹਿੰਦਾ ਦੇਖ ਮੈਂ ਰੱਬ ਨੂੰ ਨਹੀਂ ਮੰਨਦਾ ਰੱਬ ਨਾਲ ਮੈਂ ਪਿਆਰ ਨਹੀਂ ਕਰਦਾ ਮੈਂ ਲੈਲਾ ਨਾਲ ਪਿਆਰ ਕਰਦਾ ਉਹਦੇ ਪਿਆਰ ਦੇ ਵਿੱਚ ਮੈਂ ਤੁਰਿਆ ਜਾਂਦਾ ਪਿਆਰਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੂੰ ਨਮਾਜ਼ ਪੜ੍ਹਦਾ ਤੇ ਤੂੰ ਉਹਦੀ ਨਮਾਜ਼ ਪੜ੍ਹਦਾ ਜਿਹਨੇ ਲੈਲਾ ਨੂੰ ਬਣਾਇਆ ਉਹ ਤਾਂ ਵੱਡਾ ਹੋਇਆ ਨਾ ਤੂੰ ਉਹਦੀ ਨਮਾਜ਼ ਪੜ੍ਹਦਾ ਤੈਨੂੰ ਨਮਾਜ਼ ਪੜ੍ਹਦੇ ਕਿਵੇਂ ਪਤਾ ਲੱਗ ਗਿਆ ਮੈਂ ਤੇਰੇ ਮੂਹਰੇ ਦੀ ਲੰਘਿਆ ਜਾਂਦਾ ਉਸੇ ਵੇਲੇ ਕਹਿਣ ਲੱਗਿਆ ਵੀ ਤੈਂ ਤਾਂ ਮੇਰੀਆਂ ਅੱਖਾਂ ਖੋਲਤੀਆਂ ਮੈਂ ਤਾਂ ਨਮਾਜ਼ ਪੜ੍ਹਦੇ ਨੇ ਉਮਰੇ ਗੁਆ ਦਿੱਤੀ ਸਾਰੀ ਆ ਤਾਂ ਗੱਲ ਮੇਰੇ ਸਮਝ ਚ ਨਹੀਂ ਪਈ ਸੋ ਮਹਾਰਾਜ ਕਹਿੰਦੇ ਚਾਹੇ ਨਮਾਜ਼ ਪੜ੍ਹ ਲੈ ਚਾਹੇ ਪੂਜਾ ਕਰ ਲੈ ਚਾਹੇ ਜਪਜੀ ਸਾਹਿਬ ਪੜ੍ਹ ਲੈ ਪਰ ਕੋਈ ਭਾਵਨਾ ਰੱਖ ਕੇ ਪੜ੍ਹ ਕਹਿੰਦੇ ਨਮਾਜ਼ ਹੈ ਜਿਹੜੀ ਪਹਿਲਾ ਸੱਚ ਕਿਉਂਕਿ ਪੰਜ ਨਮਾਜ਼ਾਂ ਜਿਹੜੀਆਂ ਨੇ ਨਵਾਜ਼ੇ ਸ਼ੋਅ ਹੈ ਸਵੇਰ ਵੇਲੇ ਪੜ੍ਹਨ ਵਾਲੀ ਫਜ਼ਰ ਕਹਿੰਦੇ ਨੇ ਇਹਨੂੰ ਨਵਾਜ਼ੇ ਪਸ਼ੀਨ ਹੈ ਦੁਪਹਿਰ ਨੂੰ ਪੜ੍ਹਨ ਵਾਲੀ ਨਵਾਜ਼ੇ ਦੀਗਰ ਹੈ ਨਵਾਜ਼ੇ ਸ਼ਾਮ ਹੈ ਸੋ ਇਸ ਤਰ੍ਹਾਂ ਦੇ ਨਾਲ ਸਾਰੀਆਂ ਨਮਾਜ਼ਾਂ ਨੇ ਪੰਜੇ ਤੇ ਨਵਾਜ਼ੇ ਖਤਮ ਹੈ ਰਾਤ ਨੂੰ ਪੜ੍ਹਦੇ ਨੇ ਉਸ ਨੂੰ ਮਹਾਰਾਜ ਕਹਿੰਦੇ ਪੰਜ ਨਮਾਜ਼ਾਂ ਪੜ੍ਹਨ ਦਾ ਤਰੀਕਾ ਹੈ ਕਿ ਪਹਿਲਾਂ ਸੱਚ ਵਾਹਿਗੁਰੂ ਦਾ ਧਿਆਨ ਕਰਕੇ ਨਮਾਜ਼ ਪੜ੍ਹੋ ਵਾਹਿਗੁਰੂ ਮੇਰੇ ਆਲੇ ਦੁਆਲੇ ਚਾਰੇ ਪਾਸੇ ਕੋਈ ਥਾਂ ਐਸਾ ਜਿੱਥੇ ਹੈ ਨਹੀਂ ਜਿੱਥੇ ਉਹ ਨਹੀਂ ਹੈ ਫੇਰ ਤੂੰ ਜਪਜੀ ਸਾਹਿਬ ਪੜ੍ਹ ਤੇਰਾ ਜਪਜੀ ਸਾਹਿਬ ਪ੍ਰਵਾਨ ਸੁਖਨੀ ਸਾਹਿਬ ਪੜ੍ਹ ਤੇਰਾ ਪ੍ਰਵਾਨ ਜਦ ਤੇਰਾ ਮਨ ਤਾਂ ਦੌੜਿਆ ਫਿਰਦਾ ਹੈ ਤੇ ਪ੍ਰਵਾਨ ਕਿਵੇਂ ਹੋਏਗਾ ਹਲਾਲ ਦੋਏ ਦੂਜੀ ਹੈ ਮਿਹਨਤ ਕਰ ਮਿਹਨਤ ਕਰਕੇ ਖਾ ਤੀਜਾ ਖੈਰ ਖੁਦਾ ਜਦ ਤੂੰ ਤੀਜੀ ਨਮਾਜ਼ ਪੜ੍ਹਦਾ ਜਿੰਨਿਆਂ ਨਾਲ ਤੇਰੀ ਦੁਸ਼ਮਣੀ ਹੈ ਜਿੰਨਿਆਂ ਨਾਲ ਲਾਗਬਾਜ਼ੀ ਹੈ ਮਨੋ ਚਿੱਤੋਂ ਹੋ ਕੇ ਗਏ ਨਾਨਕ ਨਾਮ ਸਰਬਤ ਕਵਲ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਕਵਲ ਕਹਿੰਦੇ ਖੈਰ ਮੰਦ ਉਸ ਵੇਲੇ ਖੁਦਾ ਤੋਂ ਸਾਰੀ ਦੁਨੀਆਂ ਦੀ ਜਿੱਤ ਦੁਆਰੇ ਉਭਰੇ ਤਿੱਤੇ ਲਿਓ ਵਾਰ ਹੇ ਵਾਹਿਗੁਰੂ ਕੋਈ ਮੁਸਲਮਾਨ ਬਣ ਕੇ ਤੇਰੇ ਥਹੀਂ ਆਉਣਾ ਚਾਹੁੰਦਾ ਹਿੰਦੂ ਬਣ ਕੇ ਆਉਣਾ ਚਾਹੁੰਦਾ ਬੋਧੀ ਬਣ ਕੇ ਪਾਰ ਕਰ ਲੈ ਤੂੰ ਉਹਨਾਂ ਸਾਰਿਆਂ ਨੂੰ ਸਾਰੇ ਸੰਸਾਰ ਦੀ ਅਰਦਾਸ ਕਰ ਜਗ ਤੇ ਜਲੰਧਾ ਰੱਖ ਲੈ ਆਪਣੀ ਕਿਰਪਾ ਤਾਰ
ਚੌਥੀ ਜਿਹੜੀ ਹੈ ਨੀਅਤ ਰਾਸ ਕਰ। ਜੇ ਨੀਅਤ ਨੀ ਰਾਸ ਹੈ, ਮਨ ਦੇ ਵਿੱਚ ਕਪਟ ਲਈ ਫਿਰਦਾ, ਧੋਖੇ ਦੀਆਂ ਗੱਲਾਂ ਹੀ ਲਈ ਫਿਰਦਾ, ਫਿਰ ਨਮਾਜ਼ ਕਿਸ ਕੰਮ। ਪੰਜਵੀਂ ਸਿਫਤ ਸੁਣਾਏ, ਪੰਜਵੀਂ ਵਾਹਿਗੁਰੂ ਦੀ ਸਿਫਤ ਕਰ, ਹਰੀ ਦਾ ਜਸ ਕਰ। ਸੋ ਜਿਹੜਾ ਕਲਮਾ ਪੜ੍ਹਨਾ ਇਹ ਕਰਨੀ ਦਾ ਪੜ੍ਹ, ਜਵਾਨ ਨਾਲ ਨਾ ਪੜ੍ਹ, ਕਰਨੀ ਵੀ ਹੋਈ ਜੀ ਹੋਵੇ। ਕਰਨੀ ਕਲਮਾ ਆਖ ਕਹਿਤਾ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆ ਕੂੜੇ ਕੂੜੀ ਪਾਏ। ਬਾਕੀ ਤਾਂ ਕੂੜ ਦਾ ਕੰਮ ਕਰਦੇ, ਕੂੜ ਦੇ ਵਿੱਚ ਭਗਤ ਗਵਾਉਂਦੇ ਤੁਰੇ ਜਾਂਦੇ। ਸੋ ਉਸ ਵੇਲੇ ਰੁਕਨਦੀਨ ਨੇ ਮਹਾਰਾਜ ਨੂੰ ਕਿਹਾ, ਕਹਿੰਦਾ ਹੇ ਨਾਨਕ, ਕਲਾ ਦਿਖਾਈ ਵੱਡੀ ਤੈ, ਪੂਰਬ ਜਿਨੋਂ ਨਾ ਕੀਨ, ਕਿਨੂੰ ਨਾ ਕੀਨ। ਅੱਜ ਤੱਕ ਕੋਈ ਬੰਦਾ ਕਾਬੇ ਚ ਨਹੀਂ ਆਇਆ ਜਿਸ ਦਿਨ ਤੋਂ ਬਣਿਆ ਬਣਿਆ, ਉਸ ਵੇਲੇ ਤੋਂ ਕਿਸੇ ਨੇ ਇੱਥੇ ਸ਼ਕਤੀ ਨਹੀਂ ਦਿਖਾਲੀ। ਸਭ ਦੀ ਸ਼ਕਤੀ ਇੱਥੇ ਆ ਕੇ ਖਤਮ ਹੋ ਜਾਂਦੀ ਸੀ। ਪਰ ਕਮਾਲ ਦੀ ਗੱਲ ਹੈ ਕਿ ਚਰਨ ਸੰਗ ਕਾਬਾ ਫਿਰਿਓ, ਮਹਿਮਾ ਜਾਣੀ ਪੀਣ। ਤੇਰੀ ਜਿਹੜੀ ਮਹਿਮਾ ਬਹੁਤ ਅਪਰ ਅਪਾਰ ਹੈ ਤੇ ਬਹੁਤ ਹੈ, ਤੇ ਤੂੰ ਆਇਆ ਕੀ ਕਰਨਾ। ਮਹਾਰਾਜ ਕਹਿੰਦੇ ਤੁਹਾਡੇ ਵਿੱਚ ਜਿਹੜੀ ਗਲਤੀ ਹੈ ਨਾ, ਇਹ ਕਹਿੰਦੇ ਹੋ ਕਿ ਇਸਲਾਮ ਵਾਲਿਆਂ ਨੂੰ ਇਹ ਰੱਬ ਮਿਲ ਸਕਦਾ, ਹੋਰ ਕਿਸੇ ਨੂੰ ਨਹੀਂ ਮਿਲ ਸਕਦਾ। ਫਿਰ ਦੂਜਿਆਂ ਦੇ ਉੱਤੇ ਤੁਸੀਂ ਜੁਰਮ ਕਰਦੇ ਹੋ, ਈਰਖਾ ਤੁਹਾਡੇ ਵਿੱਚ ਆ ਗਈ, ਮਾਣ ਤੁਹਾਡੇ ਚ ਆ ਗਿਆ, ਦੋਸਕ ਨੂੰ ਜਾਓਗੇ ਤੁਸੀਂ। ਕਿਉਂ ਵੰਡ ਕਰਦੇ ਹੋ ਮਨੁੱਖਤਾ ਦੀ? ਸਰੀਰ ਇੱਕੋ ਜਿਹੇ ਨੇ, ਕਿੰਨੇ ਕਿੰਨੇ ਗੁਲਾਮ ਲੈਂਦੇ ਹੋ। ਤੁਹਾਡੇ ਬਾਦਸ਼ਾਹ ਰਾਜ ਕਰਦੇ ਨੇ, ਮਸਜਿਦਾਂ ਮਸਜਿਦਾਂ ਬਣਾਈ ਜਾਂਦੇ ਨੇ, ਮੰਦਰਾਂ ਨੂੰ ਢਾਈ ਜਾਂਦੇ ਨੇ, ਉਹ ਦਿਲ ਨਹੀਂ ਦੁਖਦਾ ਕਿਸੇ ਦਾ? ਕਿੰਨਾ ਹਨੇਰ ਛਾਇਆ ਪਿਆ ਤੇ ਐ ਲੱਗਦਾ ਵੀ ਤੁਹਾਡੇ ਅੰਦਰ ਹੀ ਹਨੇਰ ਆਇਆ ਆਪਣੇ, ਤੁਹਾਨੂੰ ਅਜੇ ਗਿਆਨ ਨਹੀਂ ਹੋਇਆ। ਇੱਥੇ ਜਾਤ ਨਹੀਂ ਹੈ ਕਿਸੇ ਦੀ ਵੀ, ਤੁਸੀਂ ਜਾਤ ਪਾਤ ਚ ਬਣ ਗਏ ਵੀ ਇਸਲਾਮ ਵਾਲਾ ਹੀ ਲੰਘ ਸਕਦਾ, ਜਿਹਨੇ ਕਲਮਾ ਪੜਿਆ ਉਹ ਲੰਘ ਸਕਦਾ, ਬਾਕੀ ਤਾਂ ਦਰਵਾਜ਼ੇ ਬੰਦ ਕਰਤੇ। ਕਹਿੰਦੇ ਇਹ ਗੱਲ ਨਹੀਂ ਹੈ ਪਿਆਰਿਓ, ਸਮਝਣ ਦਾ ਯਤਨ ਕਰੋ।
ਇੱਥੇ ਜਾਤ ਨਾ ਕਿਸੇ ਦੀ ਕੋਈ, ਸਭ ਨਾ ਅੰਦਰ ਜੋ ਸਹਰੀ, ਜਾਤ ਨਾ ਕਿਸੇ ਦੀ ਕੋਈ, ਸਭ ਨਾ ਅੰਦਰ ਜੋ ਸਹਰੀ। ਜਪੀ ਹਨੁਮਾਨ ਗੁਰੂ। ਪੰਜਾਬੀ ਮਨ ਜਾਤ ਸਦਾ ਇੱਕ ਪਹਿਚਾਨ ਹੋ ਕਰਤਾ ਕਰੀਮ ਸੋਈ ਸਦ ਕਰੀਮ ਦੂਸਰਾ ਨਾ ਭੇਦ ਕੋਈ ਸੂਲ ਕਰਮ ਮਾਨਵੋ ਏਕ ਹੀ ਸੇਵ ਸਭ ਹੀ ਜੋ ਗੁਣ ਦੇ ਦੀਏ ਏਕ ਹੀ ਸਰੂਪ ਸਭ ਏਕ ਜੋ ਜਾਨ ਹੋ
ਮਹਾਰਾਜ ਕਹਿਣ ਲੱਗੀ ਵੱਡਾ ਭੁਲੇਖਾ ਤੁਹਾਨੂੰ ਇਹ ਪੈ ਗਿਆ ਕਿ ਜੇ ਤਾਂ ਇਸਲਾਮ ਵਾਲਾ ਤਾਂ ਉਹ ਲੰਘ ਜੂ। ਇਸੇ ਕਰਕੇ ਜਿੰਨੇ ਕਤਲ ਹੋਏ, ਜਿੰਨੇ ਬੰਦੇ ਮਾਰੇ ਗਏ, ਇਸ ਖਿਆਲ ਨਾਲ ਮਾਰਦੇ ਰਹੇ ਕਿ ਇਸਲਾਮ ਵਿਚ ਆ ਜਾਵੇ, ਸਾਨੂੰ ਪੁੰਨ ਲੱਗ ਜਾਵੇ। ਕਿੱਡਾ ਭੁਲੇਖਾ ਪਿਆ ਸੀ, ਗੁਰੂ ਨਾਨਕ ਨੇ ਕੱਢਿਆ, ਲੇਕਿਨ ਗਾਂ ਵਾਲਿਆਂ ਨੇ ਫੇਰ ਉਹੀ ਰੱਖਿਆ, ਉੱਥੇ ਦੇ ਉੱਥੇ ਰਹੇ। ਮਹਾਰਾਜ ਕਹਿੰਦੇ ਚਾਰ ਵਰਨ ਮਜ਼ਬਾ ਇੱਕ ਨੂਰ ਖਦਾਏ, ਦੂਜਾ ਹੋਆ ਨਾ ਹੋਇਆ ਨਾਨਕ ਸੱਚ ਵਾਲਾ। ਇੱਥੇ ਦੂਜਾ ਹੈ ਹੀ ਨਹੀਂ, ਇੱਥੇ ਤਾਂ ਇੱਕੋ ਹੀ ਹੈ, ਦੂਸਰਾ ਉਹ ਹੈ ਹੀ ਨਹੀਂ ਇਸ ਥਾਂ ਤੇ। ਇੱਕੋ ਕਹੀਏ ਨਾਨਕਾ, ਇੱਕੋ ਕਹੀਏ ਨਾਨਕਾ, ਇੱਕੋ ਕਹੀਏ ਨਾਨਕਾ, ਇੱਕੋ ਕਹੀਏ ਨਾਨਕਾ।
ਤੂਰ ਤੇ ਤੂੰ ਕਰ ਸੁਖ ਨੰਦ ਤੇ ਤਰੰਗੇ ਤਰੰਗੇ ਕੋਈ ਪਾਨ ਕੇ ਤਰੰਗ ਸਭ ਪਾਣੀ ਪੈਸੇ ਰੂਪ ਤੇ ਪੂਤ ਪੂਤ ਪ੍ਰਗਟ ਹੋਏ
ਉੱਪਰ ਲੇਖ ਵੀ ਤੂੰ ਇੱਕੋ ਕਹੀਏ ਨਾਨਕਾ ਦੂਜਾ ਕਹੇ ਸਾਰਿਆਂ ਪੀਰਾਂ ਨੇ ਗੁਰੂ ਨਾਨਕ ਦੇਵ ਤੇ ਬਹੁਤ ਸਵਾਲ ਕਰੇ ਆਪਨੇ ਫਰਮਾਇਆ ਵੀ ਦੇਖੋ ਇੱਕ ਅੱਗ ਦੇ ਵਿੱਚੋਂ ਬੇਅੰਤ ਚੰਗਿਆੜੇ ਉੱਠਦੇ ਨੇ ਤੇ ਮੁੜ ਕੇ ਫੇਰ ਅੱਗ ਦੇ ਵਿੱਚ ਰਲ ਜਾਂਦੇ ਨੇ ਇੱਕ ਧੂੜ ਦੇ ਵਿੱਚੋਂ ਧਰਤੀ ਤੋਂ ਬੇਅੰਤ ਮਿੱਟੀ ਅਸਮਾਨਾਂ ਚੜ ਜਾਂਦੀ ਹੈ ਮੁੜ ਕੇ ਆ ਕੇ ਫੇਰ ਉਹਦੇ ਚ ਆ ਜਾਂਦੀ ਹੈ ਦੋ ਤਾਂ ਹੋਏ ਨੇ ਨਾ ਫੇਰ ਉਹਦੇ ਚ ਰਲ ਗਈ ਐਵੇਂ ਇੱਕ ਨਦੀ ਦੇ ਉੱਤੋਂ ਬੇਅੰਤ ਬੁਲਬਲੇ ਉੱਠਦੇ ਨੇ ਨਹਿਰਾਂ ਲਹਿਰਾਂ ਉੱਠਦੀਆਂ ਨੇ ਤੇ ਜਦੋਂ ਸ਼ਾਂਤ ਹੋ ਜਾਂਦੀਆਂ ਬਾਹਰ ਤਾਂ ਨਹੀਂ ਨਾ ਜਾਂਦੀਆਂ ਨਦੀ ਦੇ ਵਿੱਚ ਰਲ ਜਾਂਦੀਆਂ ਐਸੇ ਤਰ੍ਹਾਂ ਦੇ ਨਾਲ ਪਾਰਬ੍ਰਹਮ ਪਰਮੇਸ਼ਰ ਦੇ ਵਿੱਚੋਂ ਅਨੇਕਾਂ ਕਿਸਮ ਦੀਆਂ ਰੂਹਾਂ ਅਨੇਕਾਂ ਕਿਸਮ ਦੇ ਸਰੀਰ ਜਿੰਨੇ ਵੀ ਉੱਠਦੇ ਨੇ ਸਾਰੇ ਪਰਮੇਸ਼ਰ ਚੋਂ ਪੈਦਾ ਹੁੰਦੇ ਨੇ ਤੇ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਨੇ ਸਾਰਿਆਂ ਦੇ ਅੰਦਰ ਜੇ ਬੋਲਦਾ ਹੈ ਪਰਮੇਸ਼ਰ ਦੀ ਸੱਤਾ ਬੋਲਦੀ ਹੈ ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ
ਆਹ
ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਜਰ ਚੀਤੀ ਪੰਜ ਨਹਿ ਬੋਨਾ ਨਾਲ। ਕਹਿੰਦੇ ਦੇਖੋ ਪੰਜੇ ਤੱਤ ਦਾ ਹਾਥੀ ਬਣਿਆ ਹੋਇਆ, ਪੰਜੇ ਤੱਤਾਂ ਦੀ ਕੀੜੀ ਬਣੀ ਹੋਈ ਹੈ, ਭਾਂਡੇ ਅੱਡ ਅੱਡ ਨੇ ਲੇਕਿਨ ਜੋਤ ਇੱਕੋ ਹੈ ਸਾਰਿਆਂ ਚ। ਸਾਵਰ ਜੰਗਮ ਕੀਟ ਪਤੰਗਮ ਕਰ ਘਟ ਰਾਮ ਸਮਾਨਾ। ਚਾਹੇ ਦਰਖਤ ਨੇ, ਚਾਹੇ ਕੀੜੇ ਮਕੌੜੇ ਨੇ, ਚਾਹੇ ਤੁਰਨ ਵਾਲੇ ਨੇ, ਸਾਰਿਆਂ ਦੇ ਵਿੱਚ ਵਾਹਿਗੁਰੂ ਦਾ ਵਾਸ ਹੈ। ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭਾ ਸਾਰੇ, ਪ੍ਰਭ ਮੈਂ ਨਾਮਾ ਪਏ ਨੇ ਕਾਮਾ ਕੋ ਠਾਕਰ ਕੋ ਦਾਸ। ਮਹਾਰਾਜ ਕਹਿਣ ਲੱਗੀ ਪੀਰੋ ਵੰਡ ਨਾ ਪਾਓ, ਅੰਧੇਰੇ ਵਿੱਚ ਤੁਸੀਂ ਤੁਰੇ ਫਿਰਦੀਆਂ ਹੋ। ਇੱਕ ਵਰਗ ਦੇ ਵਿੱਚ ਤਾਂ ਕਹਿੰਦੇ ਹੋ ਪਰਮੇਸ਼ਰ ਅੱਲਾ ਤਾਲਾ ਇਹਨਾਂ ਤੇ ਖੁਸ਼ ਹੈ, ਅੱਲਾ ਤਾਲਾ ਇਹਨਾਂ ਗੱਲਾਂ ਨਾਲ ਖੁਸ਼ ਨਹੀਂ ਹੁੰਦਾ। ਮਾੜਾ ਨਾ ਬੋਲੋ ਕਿਸੇ ਨੂੰ, ਫਰੀਦਾ ਖਾਲਕ ਖਲਕ ਮੈਂ ਖਲਕ ਵਸਾ ਰੱਬ ਮਾਏ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੀ ਕੋਈ। ਕਿਉਂ ਮੰਦਾ ਕਹਿੰਦੇ ਹੋ ਦੂਸਰਿਆਂ ਨੂੰ? ਤੁਸੀਂ ਨਿੰਦਦੇ ਹੋ, ਮੰਦਰ ਢਾਉਂਦੇ ਹੋ, ਮਾਰਦੇ ਹੋ ਤੇ ਗੁਲਾਮ ਬਣਾਉਂਦੇ ਹੋ, ਬੇਇੱਜ਼ਤੀ ਕਰਦੇ ਹੋ, ਔਰਤਾਂ ਨੂੰ ਘਰ ਜ਼ਬਰਦਸਤੀ ਚੱਕ ਕੇ ਲੈ ਜਾਂਦੇ ਹੋ, ਬੱਚਿਆਂ ਨੂੰ ਲੈ ਜਾਂਦੇ ਹੋ। ਕਹਿੰਦੇ ਇਹ ਤਾਂ ਕੰਮ ਫੇਰ ਅੱਲਾ ਦਾ ਹੈ ਨਾ, ਅੱਲਾ ਵਾਲੇ ਤਾਂ ਇਹ ਕੰਮ ਕਰਦੇ ਨਹੀਂ ਹੈ। ਆਹ ਗੱਲ ਮੈਂ ਤੁਹਾਨੂੰ ਦੱਸਣ ਵਾਸਤੇ ਇੱਥੇ ਪਹੁੰਚਿਆ। ਉਸ ਵੇਲੇ ਸਾਰਿਆਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਨਮਸਕਾਰ ਕਰ ਦਿੱਤੀ। ਹੇ ਨਾਨਕ, ਜੋ ਤੂੰ ਬਚਨ ਕਹਿਣਾ ਉਹਦਾ ਕੋਈ ਜਵਾਬ ਸਾਡੇ ਪਾਸ ਨਹੀਂ ਹੈ, ਤੂੰ ਹੁਣ ਇੱਕ ਗੱਲ ਦੱਸ। ਇਹ ਦੋ ਧਰਮ ਚੱਲਤਾ ਪਏ ਬਈ, ਸਾਨੂੰ ਦੱਸ ਤਾਂ ਸਹੀ। ਉਸ ਵੇਲੇ ਸਵਾਲ ਇਸ ਤਰ੍ਹਾਂ ਕਰਦੇ ਨੇ,
ਵੱਡਾ ਹਿੰਦੂ ਹੈ ਕਿ ਮੁਸਲਮਾਨੋਈ, ਖੋਲ ਕੇ ਕਿਤਾਬ ਪੁੱਛਦੇ ਹਿੰਦੂ ਹੈ ਕਿ ਮੁਸਲਮਾਨੋਈ, ਖੋਲ ਕੇ ਕਿਤਾਬ ਪੁੱਛਦੇ
ਕੋਈ ਮਤਲਬ ਨਹੀਂ ਹੋਇਆ ਕਰਦਾ, ਤਾਤ ਸੁੱਚੀ ਚਾਹੀਦੀ ਹੈ। ਸੋ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਾਬਾ ਕੇ ਹਾਜੀਆਂ ਸ਼ੁਭ ਅਮਲਾਂ ਵਾਜੋ ਦੋਵੇਂ ਰੋਈ। ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ,
ਸ਼ੁਭ ਅਮਲਾਂ ਵਾਜੋ ਦੋਵੇਂ ਰੋਂਦੇ ਜਾਂਦੇ ਨੇ, ਬਾਬਾ ਕੇ ਹਾਜੀਆਂ ਸੋਬੇ ਅਮਲਾ ਵਜੋਂ ਤੁਸੀਂ ਰੁਕੇ ਜਾਂਦੇ ਨੇ।
ਉੱਥੇ ਹਾਜ਼ੀਆਂ ਸ਼ੁਭ ਅਮਲਾਂ ਵਾਜੋਂ ਦੋਵੇਂ ਰੋਈ। ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਟੋਈ। ਇਹ ਹਿੰਦੂ ਬਣ ਗਏ ਮੁਸਲਮਾਨ ਲੱਗਿਆ, ਕਹਿੰਦੇ ਐ ਨੀ ਦਰਗਾਹ ਚ ਥਾਂ ਮਿਲਿਆ ਕਰਦਾ। ਦਰਗਾਹ ਵਿਚ ਥਾਂ ਲੈਣ ਵਾਸਤੇ ਇੱਥੇ ਬੰਦਗੀ ਕਰਨੀ ਪੈਂਦੀ ਹੈ, ਸੰਸਾਰ ਦੀ ਸੇਵਾ ਕਰਨੀ ਪੈਂਦੀ ਹੈ।
ਦਰਗੇ ਬੈਸਣ ਪਾਈ ਦੇ ਜੇ ਵਿੱਚ ਦੁਨੀਆ ਸੇਵ ਕਮਾਈ ਹੈ। ਦਰਗੇ ਬੈਸਣ ਪਾਈ ਦੇ ਜੇ ਵਿੱਚ ਦੁਨੀਆ ਸੇਵ ਕਮਾਈ ਹੈ।
ਤਾਂ ਦਰਗੇ ਬੈਸਣ ਪਾਈ ਹੈ ਕਹੋ ਨਾਨਕ ਵਾਹਲ ਰਹੀ। ਕਹਿੰਦੇ ਪੀਰ ਜੀ ਉਹ ਇਸ ਤਰ੍ਹਾਂ ਨੀ ਵੀ ਹਿੰਦੂ ਬਣ ਗਿਆ ਤੇ ਮੁਸਲਮਾਨ ਬਣ ਗਿਆ, ਨਾ ਹਿੰਦੂ ਨੂੰ ਦਰਗਾਹ ਚ ਟੋਈ ਮਿਲਦੀ ਹੈ ਨਾ ਮੁਸਲਮਾਨ ਨੂੰ ਮਿਲਦੀ ਹੈ। ਇੱਥੇ ਤਾਂ ਜਿਹੜਾ ਨੇਕ ਅਮਲ ਕਰਦਾ ਉਹਦੀ ਅੱਗੇ ਪੁੱਛ ਗਿੱਛ ਹੁੰਦੀ ਹੈ, ਜਾਤ ਦੀ ਅੱਗੇ ਪੁੱਛ ਨੀ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇ। ਤਿੰਨ ਸਾਥੀ ਹੁੰਦੇ ਨੇ ਮਨੁੱਖ ਦੇ, ਇੱਕ ਤਾਂ ਹੋਇਆ ਕਰਦਾ ਪੈਸਾ ਟਕਾ, ਆੜਾ ਵਕਤ ਆਉਂਦਾ ਉਹਦੇ ਵਿੱਚ ਇਹ ਕੰਮ ਆਉਂਦਾ। ਨਾ ਹੋਵੇ ਆਦਮੀ ਔਖਾ ਹੁੰਦਾ ਕਿਉਂਕਿ ਮਿੱਤਰ ਕਹਾਉਂਦਾ ਇਹ ਆਦਮੀ ਦਾ। ਦੂਸਰਾ ਮਿੱਤਰ ਹੁੰਦੇ ਨੇ ਰਿਸ਼ਤੇਦਾਰ, ਔਖਾ ਵਕਤ ਆਉਂਦਾ ਉਸ ਵੇਲੇ ਸਹਾਇਤਾ ਕਰਦੇ ਨੇ, ਕੋਈ ਨਾ ਕੋਈ ਉਪਚਾਰ ਕਰਦੇ ਨੇ। ਇਹ ਜਿਹੜੇ ਦੋ ਮਿੱਤਰ ਨੇ, ਪਹਿਲਾ ਮਿੱਤਰ ਤਾਂ ਜਦੋਂ ਸਵਾਸ ਛੁੱਟਦੇ ਨੇ ਕਹਿੰਦੇ ਬੈਂਕ ਚ ਪਿਆ ਰਹਿ ਜਾਂਦਾ, ਟੈਚੀ ਚ ਪਿਆ ਰਹਿ ਜਾਂਦਾ, ਇਹ ਤਾਂ ਨੀ ਉਥੋਂ ਗਾਹਾਂ ਹਿਲਦਾ। ਫਿਰ ਦੂਸਰੇ ਜਿਹੜੇ ਨੇ ਉਹ ਇੰਨਾ ਕੁ ਕੰਮ ਕਰ ਦਿੰਦੇ ਨੇ ਵੀ ਇਹ ਸਰੀਰ ਕੁੱਤੇ ਕਾਵਾਂ ਤੋਂ ਖਾਣ ਤੋਂ ਬਚਾ ਦਿੰਦੇ ਨੇ, ਤੇ ਕੋਈ ਸੰਸਕਾਰ ਕਰ ਦਿੰਦਾ, ਕੋਈ ਦੱਬ ਦਿੰਦਾ। ਹੁਣ ਗਾਹਾਂ ਰੂਹ ਚੱਲਦੀ ਹੈ, ਰੂਹ ਦੇ ਨਾਲ ਦੋਏ ਨੀ ਜਾ ਸਕਦੇ। ਰੂਹ ਦੇ ਨਾਲ ਤਾਂ ਫਿਰ ਜਿਹੜੇ ਸ਼ੋਭ ਅਮਲ ਹੁੰਦੇ ਨੇ, ਸੇਵਾ ਕੀਤੀ ਹੁੰਦੀ ਹੈ, ਨੇਕੀਆਂ ਕੀਤੀਆਂ ਹੁੰਦੀਆਂ, ਸੰਸਾਰ ਦੇ ਦੁੱਖਾਂ ਨੂੰ ਖਰਚ ਕਰਨ ਵਾਸਤੇ ਧਨ ਖਰਚਿਆ ਹੁੰਦਾ, ਦੁਆ ਦੁਆਰੂਆਂ ਦਿੱਤੀਆਂ ਹੁੰਦੀਆਂ ਨੇ, ਲੰਗਰ ਚਲਾਏ ਹੁੰਦੇ ਨੇ, ਹੋਰ ਕੋਈ ਐਸੇ ਧਰਮ ਦੇ ਕੰਮ ਕਰੇ ਹੁੰਦੇ ਨੇ, ਕੋਈ ਖੂਹ ਲਵਾਏ ਨੇ, ਕਿਤੇ ਦਰਖਤ ਲਵਾਏ ਨੇ, ਕਿਸੇ ਥਾਂ ਸਕੂਲ ਬਣਾਏ ਨੇ, ਕਿਸੇ ਥਾਂ ਦੇ ਉੱਤੇ ਹਸਪਤਾਲ ਬਣਾਏ ਨੇ। ਕਹਿੰਦੇ ਉਹ ਜਿਹੜੇ ਕਰਮ ਨੇ ਨਾ ਉਹ ਨਾਲ ਜਾਇਆ ਕਰਦੇ ਨੇ। ਆ ਨੀ ਜਾਂਦਾ ਵੀ ਇਹ ਜਾਤ ਹੈ ਜੀ, ਹੁਣ ਸਿੱਖ ਬਣ ਗਿਆ ਬਸ ਜੀ, ਦਰਗਾਹ ਦਾ ਇਹਨੂੰ ਟਿਕਟ ਮਿਲ ਗਿਆ। ਬਿਲਕੁਲ ਨਾ, ਇਹ ਗਲਤ ਹੈ, ਨਾ ਪ੍ਰਚਾਰ ਕਰਿਆ ਕਰੋ ਇਹਨਾਂ ਗੱਲਾਂ ਦਾ। ਕਿਉਂਕਿ ਮਹਾਰਾਜ ਗੁਰਮੁਖ ਦੇ ਹਿਸਾਬ ਨਾਲ ਜਿੰਨਾ ਚਿਰ ਅਮਲ ਨੇਕ ਨਹੀਂ ਹੁੰਦੇ ਜਾਤ ਨਹੀਂ ਨਿਗਾਉਂਦੀ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਿਵੇ, ਉੱਥੇ ਨੀ ਕੋਈ ਪੁੱਛ ਕਿੱਛ ਹੋਇਆ ਕਰਦੀ।
ਅੱਗੇ ਅਮਲਾਂ ਦੇ ਹੋਣਗੇ ਨਵੇੜੇ, ਜਾਤ ਕਿੰਨੇ ਪੁੱਛਣੇ ਬਾਬਾ ਬਾਬਾ ਜਾਤ
ਖੇਰੇ ਮਨਾ ਸੁਣਿਓ ਸਿੱਖ ਸਹੀ ਲੇਖਾ ਰੱਬ ਮੰਗੇਸਿਆ ਬੈਠਾ ਕੱਢ ਬਈ ਤਲਵਾਂ ਪਾ ਸੁਣਾ ਕੀਆਂ ਬਾਕੀ ਜਿਨਾ ਰਹੀ ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ ਆਵਣ ਜਾਣ ਨਾ ਸੁਜਈ ਪੀੜੀ ਗਲੀ ਬਈ ਕੂੜਨ ਖੁੱਟੇ ਨਾਨਕਾ ਉੜਕ ਸੱਚ ਰਹੀ ਉਥੇ ਸੱਚ ਨੇ ਸਹਾਇਤਾ ਕਰਨੀ ਹੈ ਜਾਤਾਂ ਬਾਤਾਂ ਨੇ ਨੀ ਕਰਨੀ ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਜੇ ਕੁਸੰਬੜਾ ਰੰਗ ਹੁੰਦਾ ਕੱਚਾ ਹੁੰਦਾ ਕੱਚਾ ਰੰਗ ਕਸੰਬ ਕਾ ਪਾਣੀ ਧੋਤੇ ਥਿਰ ਨਰ ਹੋਈ ਐ ਜਾਤ ਜਦੋਂ ਪਰਖ ਪੈਣੀ ਹੋਣੀਆਂ ਨਾ ਦਰਗਾਹ ਚ ਉਥੇ ਮੁਸਲਮਾਨ ਹਿੰਦੂ ਨੂੰ ਨੀ ਕਿਸੇ ਨੇ ਪੁੱਛਣਾ ਉਥੇ ਤਾਂ ਅਮਲ ਦੇਖੇ ਜਾਣੇ ਨੇ ਕਰਨ ਬਖੀਲੀ ਆਪ ਵਿਚ ਰਾਮ ਰਹੀਮ ਇਕ ਥਾਂ ਖਲੋਈ ਰਾਮ ਕੌਣ ਹੈ ਰਹੀਮ ਕੌਣ ਹੈ ਦੋਏ ਇਕ ਨੇ ਤੁਸੀਂ ਆਪਸ ਵਿਚ ਕਿਉਂ ਲੜਦੇ ਹੋ ਇੰਨਾ ਉਹ ਮਲੇਸ਼ ਕਹਿੰਦੇ ਨੇ ਉਹ ਤੁਸੀਂ ਉਨ੍ਹਾਂ ਨੂੰ ਕਾਫਰ ਕਹਿੰਦੇ ਹੋ ਗੱਲ ਨੂੰ ਸਮਝੋ ਸਾਰਿਆਂ ਦੇ ਅੰਦਰ ਪਰਮੇਸ਼ਰ ਦੀ ਜੋਤ ਹੈ ਲੇਕਿਨ ਆ ਜਿਹੜੀ ਦੁਨੀਆ ਹੈ ਕਹਿੰਦੇ ਸ਼ੈਤਾਨ ਦੇ ਰਾਹ ਤੇ ਤੁਰਦੀ ਹੈ ਰਾਹ ਸ਼ੈਤਾਨੀ ਦੁਨੀਆ ਗੋਈ ਜਦ ਵੀ ਤੁਰਦੀ ਹੈ ਹੁਣ ਵੀ ਸ਼ੈਤਾਨ ਦੇ ਰਾਹ ਤੇ ਤੁਰ ਰਹੀ ਹੈ ਸਮਝੀ ਨਹੀਂ ਗੱਲ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਸਾਰੇ ਜਿੰਨੇ ਪੀਰ ਸੀ ਬੜੀ ਬੜੀ ਦੇਰ ਰਹੇ ਗੁਰੂ ਮਹਾਰਾਜ ਉੱਥੇ ਆ ਜਿਹੜੇ ਪਿੱਛੋਂ ਚੱਲੇ ਸੀ ਇਹ ਵੀ ਜਾ ਪਹੁੰਚੇ ਜਾ ਕੇ ਕਹਿਣ ਲੱਗੇ ਵੀ ਇਹ ਕਿੱਦਾਂ ਆ ਗਿਆ ਕਹਿੰਦੇ ਕਿੱਦਾਂ ਆ ਗਿਆ ਇਹਨੇ ਤਾਂ ਮੱਕਾ ਫਤਿਹ ਕਰ ਲਿਆ ਸਾਰਾ ਇਹ ਤਾਂ ਬੇਅੰਤ ਇਹਦੇ ਸਿੱਖ ਸੇਵਕ ਬਣ ਗਏ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ ਕਹਿੰਦੇ ਦੇਖੋ ਪੀਰ ਜੀ ਗੱਲ ਹਿਸਾਬ ਦੀ ਹੋਇਆ ਕਰਦੀ ਹੈ ਧੱਕੇ ਦੀ ਗੱਲ ਨਹੀਂ ਚੱਲਿਆ ਕਰਦੀ ਆਦਮੀ ਦਾ ਮਨੋਰਥ ਹੈ ਜਨਮ ਦਾ ਵੀ ਭਈ ਪ੍ਰਾਪਤ ਮਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਣੀ ਵਾਹਿਗੁਰੂ ਨੂੰ ਮਿਲਣਾ ਹੈ ਸਰੀਰ ਧਾਰ ਕੇ ਚਾਹੇ ਮੁਸਲਮਾਨ ਬਣ ਕੇ ਮਿਲ ਰਿਹਾ ਚਾਹੇ ਹਿੰਦੂ ਬਣ ਕੇ ਮਿਲ ਰਿਹਾ ਗੱਲ ਸਮਝ ਆਉਣੀ ਚਾਹੀਦੀ ਹੈ ਕਹਿੰਦੇ ਜਿਹੜੇ ਖੁਦਾਵੰਦ ਤਾਲਾ ਨੂੰ ਮਿਲਣਾ ਉਹ ਸੱਤਵੇਂ ਅਸਮਾਨ ਤੇ ਨਹੀਂ ਰਹਿੰਦਾ ਉਹ ਤਾਂ ਸਾਰਿਆਂ ਦੇ ਅੰਦਰ ਵਸਦਾ ਘੱਟ ਘੱਟ ਮੈਂ ਹਰਜੂ ਵਸਾ ਸੰਤਨ ਕਰੋ ਬਕਾਰ ਉਹ ਜਿੱਥੇ ਵਸਦਾ ਉਹਦਾ ਥਾਂ ਹੈ ਸਾਡੇ ਅੰਦਰ ਇਹ ਸਰੀਰ ਦੇ ਅੰਦਰ ਇਸ ਕਰਕੇ ਇਹ ਨਰਮ ਰਹਿਣੀ ਦੇਹ ਇਹਨੂੰ ਕਹਿੰਦੇ ਸਭ ਤੋਂ ਉੱਤਮ ਦੇਹੀ ਹੈ ਗਾਇਆ ਨਗਰ ਨਗਰ ਘਰ ਅੰਦਰ ਸਾਚਾ ਵਾਸਾ ਪੁਰਗਗਨ ਅੰਦਰ ਅਸਥਰ ਥਾਨ ਸਦਾ ਨਰਮਾਇਲ ਆਪੇ ਆਪ ਪਾਏਗਾ ਵਾਹਿਗੁਰੂ ਨੇ ਆਪਣਾ ਘਰ ਬਣਾਇਆ ਇਹ ਜਗ ਸੱਚੇ ਕੀ ਹੈ ਕੋਰੜੀ ਸੱਚੇ ਕਾ ਵਿਚ ਵਾਸ ਇਹ ਸੰਸਾਰ ਦੀ ਕੋਰੜੀ ਵਿਚ ਵਾਹਿਗੁਰੂ ਵਸਦਾ ਅਨੇਕ ਰੂਪ ਧਾਰੇ ਹੋਏ ਨੇ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਨੇ ਖੇਲ 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 ਅਨੰਤ ਕੋ ਫਿਰੇ ਉਹ ਪਹਿਲਾਂ ਵੀ ਆਪ ਸੀ ਅੱਲਾ ਤਾਲਾ ਹੁਣ ਜਦ ਨੂਰ ਤੋਂ ਉਸਨੇ ਜਗਤ ਦੀ ਉਪਾਸ਼ਨਾ ਉਤਪਤੀ ਕਰ ਦਿੱਤੀ ਇਹ ਕਿਤੋਂ ਹੋਰ ਤਾਂ ਨਹੀਂ ਹੋਇਆ ਸ਼ੈਤਾਨ ਨੇ ਤਾਂ ਨਹੀਂ ਬਣਾਇਆ ਇਹ ਤਾਂ ਜਿੰਨਾ ਤੁਸੀਂ ਦੇਖਦੇ ਹੋ ਤੁਹਾਡਾ ਧਰਮ ਵੀ ਇਸ ਨੂੰ ਇਸ ਤਰ੍ਹਾਂ ਮੰਨਦਾ ਹੀ ਹੈ
ਇੱਕ ਨੂਰ ਅੱਲਾ ਦਾ ਜੀ ਸਾਰੀ ਦੁਨੀਆ ਸਾਰੀ ਦੁਨੀਆ ਉਹ ਦੂਰੇ ਅੱਲਾ ਦਾ ਜੀ
ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਫਿਰ ਮੰਦੇ ਕਿਉਂ ਕਹਿੰਦੇ ਹੋ ਤੁਸੀਂ ਦੂਸਰਿਆਂ ਨੂੰ ਜਿਹੜੇ ਇਸਲਾਮ ਵਿਚ ਨਹੀਂ ਆਏ? ਤਾਂ ਸਾਰੇ ਅੱਲਾ ਦਾ ਨੂਰ ਹੈ, ਇਹਦੇ ਵਿਚ ਅੱਲਾ ਦਾ ਨਿਵਾਸ ਹੈ ਇਸ ਸਰੀਰ ਦੇ ਅੰਦਰ। ਅੰਤਰ ਕੋਟ ਛਜੇ ਹਟ ਨਾਲੇ, ਆਪੇ ਲੇਵੈ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ, ਗੁਰ ਸ਼ਬਦ ਹੀ ਕਲਾਇੰਦਾ। ਜਥੇ ਕੋਈ ਕਾਮਲ ਮੁਰਸ਼ਦ ਨਹੀਂ ਮਿਲਦਾ, ਇਹ ਰਸਤਾ ਨਹੀਂ ਮਿਲਦਾ। ਮੁਰਸ਼ਦ ਤੋਂ ਬਗੈਰ ਕੇਵਲ ਸ਼ਰ੍ਹਾਂ ਦੇ ਨਾਲ ਪਹਿਲੀ ਜਮਾਤ ਚ ਰਹਿ ਜਾਈਦਾ। ਸ਼ਰ੍ਹਾਂ ਨੂੰ ਪੰਜਵੀਂ ਜਮਾਤ ਤਾਂ ਕਹਿੰਦੇ ਨੇ, ਪ੍ਰਾਇਮਰੀ। ਇਹਦੇ ਉੱਤੇ ਹੁੰਦੀ ਹੈ ਤਰੀਕਤ, ਉਹਦੇ ਉੱਤੇ ਹੁੰਦੀ ਹੈ ਹਕੀਕਤ। ਹਕੀਕਤ ਨੂੰ ਐਮ ਏ ਕਹਿੰਦੇ ਨੇ, ਪੀ ਐਚ ਡੀ ਨੂੰ ਮਾਰਫਤ ਕਹਿੰਦੇ ਨੇ, ਚੌਥਾ ਪਦ ਕਹਿੰਦੇ ਨੇ। ਤੇ ਤੁਸੀਂ ਤਾਂ ਹੇਠਾਂ ਹੀ ਬੈਠੇ ਹੋ, ਪਹਿਲੀ ਜਮਾਤ ਚ ਪਏ ਹੋਏ, ਪ੍ਰਾਇਮਰੀ ਚ ਪਏ ਹੋਏ, ਲੋਕਾਂ ਨੂੰ ਮਾਰਦੇ ਹੋ, ਨਫ਼ਰਤ ਕਰਦੇ ਹੋ। ਤਰੱਕੀ ਕਰੋ, ਪਹੁੰਚੋ ਪਰਮੇਸ਼ਰ ਤੱਕ, ਪਰਮੇਸ਼ਰ ਤੁਹਾਡੇ ਅੰਦਰ ਹੈ, ਬਾਹਰ ਤਾਂ ਹੈ ਨੀ। ਪਿੱਤਰ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਅਪਾਰੀ, ਆਪੇ ਲੱਖ ਲਿਖਾਇੰਦਾ। ਉਹ ਨਾਮ ਜਪੇ ਤੇ ਪ੍ਰਾਪਤ ਹੁੰਦਾ। ਸੋ ਪਿਆਰਿਓ, ਇਹਨਾਂ ਰਸਮਾਂ ਚ ਰਿਚੁਅਲ ਚ ਨਾ ਪਵੋ। ਜਿਹੜੀ ਚੀਜ਼ ਨੇ ਅੱਜ ਤਾਰਨਾ, ਉਹ ਅੱਲਾ ਦਾ ਨਾਮ ਹੈ, ਇਸਮੇ ਆਜ਼ਮ ਹੈ। ਤੁਹਾਡੇ ਮਜ਼ਹਬ ਦੇ ਵਿਚ ਵੀ ਲਿਖਿਆ ਹੋਇਆ ਕਿ ਇੱਕ ਸ਼ਬਦ ਸੀ ਆਕਾਸ਼ ਦੇ ਅੰਦਰ, ਅੱਲਾ ਦੇ ਅੰਦਰ, ਤੇ ਉਹ ਸ਼ਬਦ ਨੇ ਹੀ ਸਾਰੀ ਦੁਨੀਆਂ ਬਣਾਈ ਹੈ। ਉਹ ਸ਼ਬਦ ਇਨਸਾਨ ਦੇ ਅੰਦਰ ਹੈ, ਇਹ ਰੂਹ ਨੇ ਉਸ ਸ਼ਬਦ ਨੂੰ ਫੜਨਾ, ਤਾਂ ਇਹਦੀ ਕਲਿਆਣ ਹੋਣੀ ਹੈ। ਇਸ ਕਰਕੇ ਕਲਯੁਗ ਦਾ ਸਮਾਂ ਆ ਗਿਆ, ਇੱਕੋ ਸਾਧਨ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਸਾਧਨ ਇੱਕੋ ਹੀ ਹੈ। ਕਲੂ ਆਇਓ ਰੇ, ਇੱਕ ਨਾਮ ਬੀਜੋ, ਕਲੂ ਆਇਓ ਰੇ, ਇੱਕ ਨਾਮ ਬੀਜੋ।
Thank you.
ਨਾਮ ਬੋਲੋ ਬੋਲੋ ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ। ਸੋ ਇਸ ਤਰ੍ਹਾਂ ਦੀ ਸਮੱਤ ਜਾ ਦਿੱਤੀ ਕਿ ਕਲ ਯੁਗ ਆ ਗਿਆ, ਹੁਣ ਨਾਮ ਬੀਜਣ ਦੀ ਰੁੱਤ ਹੈ। ਵੰਡੀਆਂ ਦੇ ਨਾਲ ਇੱਕ ਨੂੰ ਚੰਗਾ ਕਹਿਣ ਨਾਲ, ਇੱਕ ਨੂੰ ਮਾੜਾ ਕਹਿਣ ਨਾਲ ਨੀ ਪਾਰ ਉਤਾਰਾ ਹੋਣਾ। ਦੂਸਰਾ ਇਹ ਹੈ ਕਿ ਖੁਦਾ ਇੱਕ ਥਾਂ ਨੀ ਮਹਿਦੂਦ ਹੈ, ਸਾਰੇ ਸੰਸਾਰ ਘੱਟ ਘੱਟ ਦੇ ਵਿੱਚ ਉਹਦਾ ਬਸ ਹੈ। ਉਹ ਅੰਦਰ ਹੈ, ਅੰਦਰੋਂ ਟੋਲ ਲੋ। ਅੰਦਰੋਂ ਟੋਲਣ ਵਾਸਤੇ ਇਨਸਾਨ ਨੇ ਆਉਣਾ। ਇਹਦੇ ਵਿੱਚ ਕੀ ਇੰਨੀਆਂ ਵੰਡੀਆਂ ਪਾਈਆਂ ਨੇ, ਕਿੰਨਾ ਹਨੇਰੇ ਵਿੱਚ ਗਏ ਹੋ। ਸੋ ਐਸੇ ਉਪਦੇਸ਼ ਦੇ ਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਰਿਆਂ ਨੂੰ ਇਸ ਪਾਸੇ ਲਾਇਆ, ਤਾਂ ਉਸ ਵੇਲੇ ਸਾਰਿਆਂ ਨੇ ਇੱਕ ਜਵਾਨ ਹੋ ਕੇ ਕਿਹਾ, ਹੇ ਨਾਨਕ ਆਪਨੇ ਚਲੇ ਜਾਣਾ ਤੇ ਸਾਡੇ ਇਹ ਉਪਦੇਸ਼ ਯਾਦ ਨਹੀਂ ਰਹਿਣੇ, ਯਾਦ ਰੱਖਣ ਵਾਸਤੇ ਸਾਨੂੰ ਕੋਈ ਨਿਸ਼ਾਨੀ ਦੇ ਦਿਓ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੀਆਂ ਜੋ ਖੜਾਵਾਂ ਸਨ, ਕੌਂਸ ਜਿਸ ਨੂੰ ਆਖਦੇ ਨੇ, ਗੂਠੇ ਕੋਲ ਹੁੰਦਾ, ਗੂਠੇ ਕੋਲ ਉਹ ਕਿਰਜਾ ਹੁੰਦਾ ਜਾਂ ਡੰਡੀ ਹੁੰਦੀ ਹੈ, ਉਹਦੇ ਨਾਲ ਪਾਉਂਦੇ ਨੇ, ਉਹਨੂੰ ਕੌਂਸ ਕਹਿੰਦੇ ਨੇ। ਉਹ ਗੁਰੂ ਮਹਾਰਾਜ ਦੇ ਪਹਿਨੀਆਂ ਹੋਈਆਂ ਸੀ। ਕਹਿਣ ਲੱਗੇ ਸਾਨੂੰ ਨਿਸ਼ਾਨੀ ਦੇ ਦਿਓ। ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ, ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾਲ ਖਾਲੀ ਜਾਈ। ਇੰਨਾ ਫੈਲ ਗਿਆ ਮਹਾਰਾਜ ਦਾ ਜਸ ਕਿ ਸਾਰੇ ਕਾਬੇ ਦੇ, ਸਾਊਦੀ ਅਰਬ, ਦੂਜੇ ਅੱਜ ਨੂੰ ਅੱਜ ਕੱਲ੍ਹ ਇਰਾਕ ਕਹਿੰਦੇ ਆ, ਇੱਥੇ ਦੇ ਸਾਰੇ ਇਸਲਾਮ ਵਾਲੇ ਆ ਕੇ ਮਹਾਰਾਜ ਨੂੰ ਪੀਰ ਮੰਨ ਰਹੇ ਨੇ, ਵੀ ਸਾਡੇ ਪੀਰ ਨਾਨਕ ਸ਼ਾਹ ਪੀਰ ਹੈ। ਐਸਾ ਵੀ ਸੁਣਿਆ ਕਿ ਉੱਥੇ ਮਸਜਿਦ ਬਣਾਈ ਆਦਿ ਵਿੱਚ, ਤੇ ਉੱਥੇ ਨਿਸ਼ਾਨੀ ਰੱਖੀ ਹੈ ਮਹਾਰਾਜ ਦੀ। ਜਿਸ ਵਕਤ ਇਹ ਉੱਚਦੇ ਪੀਰ ਵਾਪਸ ਮੁਲਤਾਨ ਨੂੰ ਆਏ ਤਾਂ ਮੁਲਤਾਨ ਲੈ ਕੇ ਆ ਗਏ, ਤੇ ਉੱਥੇ ਅੱਜ ਤੱਕ ਨਿਸ਼ਾਨੀ ਪਈ। ਸੋ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਸੰਸਾਰ ਦੇ ਅੰਦਰੋਂ ਹਨੇਰਾ ਕੱਢਿਆ। ਉਹ ਹਨੇਰਾ ਉਹਨਾਂ ਦਾ ਨਹੀਂ ਕੱਢਿਆ, ਸਾਨੂੰ ਵੀ ਗੱਲ ਧਿਆਨ ਵਿੱਚ ਲਿਆਉਣੀ ਚਾਹੀਦੀ ਹੈ। ਪਹਿਲੀ ਤਾਂ ਗੱਲ ਮਹਾਰਾਜ ਨੇ ਇਹ ਬਚਨ ਦੱਸਿਆ ਕਿ ਜਿੰਨਾ ਚਿਰ ਚੇਤੇ ਕਾਗਰ ਨਹੀਂ ਹੁੰਦਾ, ਨਾ ਨਮਾਜ਼ ਥਾਂ ਪੈਂਦੀ ਹੈ, ਨਾ ਪੂਜਾ ਥਾਂ ਪੈਂਦੀ ਹੈ, ਨਾ ਪਾਠ ਥਾਂ ਪੈਂਦਾ। ਦੂਸਰਾ ਇਹ ਦੱਸਿਆ ਕਿ ਕਿਸੇ ਨਾਲ ਤਸਬ ਨਾ ਕਰੋ, ਬਿਲਕੁਲ ਤਸਬ ਕਰੇ ਤੇ ਪਰਮੇਸ਼ਰ ਉਸ ਨਹੀਂ ਖੁਸ਼ ਹੁੰਦਾ ਹੈ, ਇਹ ਮਾੜੀ ਬਾਤ ਹੈ। ਤੀਸਰਾ ਇਹ ਦੱਸਿਆ ਕਿ ਹਰ ਥਾਂ ਦੇ ਉੱਤੇ ਪਰਮੇਸ਼ਰ ਹੈ, ਇਕੱਲਾ ਕਾਬੇ ਚ ਨਹੀਂ ਹੈ, ਇੱਕ ਮੰਦਰ ਚ, ਇੱਕ ਮਸਜਿਦ ਚ, ਉੱਥੇ ਰੱਬ ਨਹੀਂ ਹੈ, ਰੱਬ ਸਾਰੇ ਪਰਿਪੂਰਨ ਹੈ। ਉਹਨੂੰ ਪਛਾਣੋ, ਕੁਦਰਤ ਨੂੰ ਦੇਖੋ, ਹਰ ਥਾਂ ਘੱਟ ਘੱਟ ਵਿੱਚ ਉਹ ਵਿਆਪਕ ਹੈ। ਚੌਥਾ ਦੇਖਿਆ ਵੀ ਕਿਸੇ ਨੂੰ ਮਾੜਾ ਨਾ ਕਹੋ। ਪੰਜਵਾਂ ਬਚਨ ਇਹ ਦੱਸਿਆ ਵੀ ਸ਼ੁਭ ਅਮਲ ਕਰੋਗੇ ਤਾਂ ਦਰਗਾਹ ਚ ਥਾਂ ਮਿਲਣਾ, ਜਾਤ ਨੇ ਨਹੀਂ ਥਾਂ ਦੇਣਾ। ਪੰਜਵੀਂ ਗੱਲ ਦੱਸੀ ਹੈ ਵੀ ਸਮਾਂ ਹੁਣ ਨਾਮ ਜਪਣ ਦਾ, ਬੰਦਗੀ ਕਰਨ ਦਾ, ਤੇ ਭਾਈ ਬੰਦਗੀ ਕਰੋ, ਮੈਂ ਤਾਂ ਨਾਮ ਹੀ ਲੈ ਕੇ ਆਇਆ, ਨਾਨਕੇ ਕਰ ਕੇਵਲ ਨਾਮ। ਸੋ ਇਸ ਤਰ੍ਹਾਂ ਦੇ ਨਾਲ ਆਪਨੇ ਸਾਰਿਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼, ਜੋ ਇਸਲਾਮ ਦੀ ਸਭ ਤੋਂ ਵੱਡੀ ਸੀਟ, ਜਿੱਥੇ ਕੋਈ ਪਹੁੰਚੇ ਨਹੀਂ ਸੀ ਸਕਦਾ, ਵੱਡੇ ਵੱਡੇ ਆਲਮ, ਉਸ ਸਥਾਨ ਨੂੰ ਜਾ ਕੇ ਹਿਲਾਇਆ ਮਹਾਰਾਜ ਨੇ। ਉਹਨਾਂ ਨੂੰ ਦੱਸਿਆ ਵੀ ਖੁਦਾ ਇੱਕ ਦੇਸ਼ੀ ਨਹੀਂ, ਸਰਵਦੇਸ਼ੀ ਹੈ। ਸੋ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਜੋ ਉਪਦੇਸ਼ ਨੇ ਸਾਨੂੰ ਵੀ ਕਮਾਉਣੇ ਚਾਹੀਦੇ ਨੇ, ਤੇ ਆਪਾਂ ਗੁਰਪੁਰਬ ਮਨਾਇਆ, ਸਾਰਿਆਂ ਨੇ ਲੱਖ ਲੱਖ ਵਧਾਈ ਹੋਵੇ ਗੁਰੂ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ। ਸੋ ਹੁਣ ਕਿਉਂਕਿ ਸਮਾਂ ਜਾਸ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਬਾਕੀ ਇਹ ਹੈ ਕਿ ਅੱਜ ਲੰਗਰ ਦੇ ਅੰਦਰ ਜਲੇਬੀਆਂ ਦਾ ਲੰਗਰ ਹੈ, ਤੇ ਗਿੱਲ ਸਾਹਿਬ ਨੇ 7,000 ਰੁਪਇਆ ਦਿੱਤਾ ਸੀ ਉਹਦੇ ਵਾਸਤੇ, ਤੇ ਬਾਕੀ ਇਹਨੇ ਕਰਨੈਲ ਸਿੰਘ ਨੇ ਇਦੋਂ ਜ਼ਿਆਦਾ ਆਪ ਲਾ ਦਿੱਤਾ, ਕੋਈ 15,000-16,000 ਰੁਪਇਆ ਲਾ ਕੇ, ਤੇ ਮੈਂ ਤਾਂ ਕਿਹਾ ਸੀ ਵੀ ਬਣਾ ਲਓ ਜਿਸ ਤਰ੍ਹਾਂ ਬਣਾਉਣਾ। ਸੋ ਕਰਦਾ ਕਿ ਉਹ ਇੱਥੇ ਵਰਤਿਆ ਜਾਂਦਾ, ਦੂਜਾ ਨਹੀਂ ਅਸੀਂ ਵਰਤਦੇ, ਮਹਾਰਾਜ ਦੀ ਕਿਰਪਾ ਹੈ। ਸੋ ਸਾਰੇ ਪ੍ਰੇਮੀਆਂ ਨੇ ਆਰਾਮ ਦੇ ਨਾਲ ਲੰਗਰ ਛਕਣੇ, ਅਗਲਾ ਪ੍ਰੋਗਰਾਮ ਆਪਣੇ ਸਰਵਣ ਕਰਨਾ ਹੁਣ।